ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ, ਜੋਗ ਚਰਨ ਮਮ ਬੰਦਨਾ ਕਰ 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 ਪਰਮਾਤ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਸਰੀ ਹਰ ਗੋਬਿੰਦ, ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ, ਜਾ ਮੈਂ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦਾ ਕਰ ਅਨੁਰਾਗ, ਸਤਗੁਰ ਵਚਨ ਕਮਾਏ ਦਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਪਰਮ ਸਤਕਾਰ ਯੋਗ ਪਦ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਗੁਰੂ ਕੀ ਵਿਨਵਾਦ, ਦਸਵੇਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜਾਰਾ ਜਰੂਰ ਹਾਜ਼ਰਾ ਹਜ਼ੂਰ ਸ਼ਤਰ ਚਰਨ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਦੀ ਰਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਬ ਨਾਥ, ਜਿਨ੍ਹਾਂ ਦੇ ਚਰਨਾਂ ਤੇ ਆਪਾਂ ਸੱਜ ਬੈਠੇ ਹਾਂ, ਬੜੀ ਸਾਡੇ ਤੇ ਮਹਾਨ ਕਿਰਪਾ ਕੀਤੀ ਹੈ। ਮਹਾਰਾਜ ਨੇ ਆਪ ਜੀ ਦੇ ਦਰਸ਼ਨ ਦੇ ਕੇ ਸਾਨੂੰ ਨਿਹਾਲ ਕੀਤਾ ਹੈ, ਤੇ ਨਾਲ ਹੀ ਗੁਰੂ ਪਿਆਰਿਆਂ ਦੇ ਕੋਲੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਬਾਣੀ ਦਾ ਹਰਿਜਸ ਕੀਰਤਨ ਸੁਣ ਰਹੇ ਸੀ। ਸਤਿਗੁਰੂ ਮਹਾਰਾਜ ਨੇ ਕੀਰਤਨ ਬੜੀ ਵਡਿਆਈ ਵਡਿਆਈ ਮਹਾਨਤਾ ਬਖਸ਼ ਕੀਤੀ। ਕਲਯੁਗ ਮੈਂ ਕੀਰਤਨ ਪ੍ਰਦਾਨਾ, ਗੁਰਮੁਖ ਜਪਿਆ ਜਾਏ ਤੇ ਆਉਣਾ, ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗ ਹੈ ਪਰਸਿਓ ਜਾਏਗਾ। ਮਹਾਰਾਜ ਨੇ ਸਾਨੂੰ ਗੁਰਬਾਣੀ ਦੁਆਰਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੂੰ ਵੀ ਪੁੱਛਿਆ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਕਰੋ, ਦੱਸੋ ਕਿ ਹਰੀਜਸ ਕੀਰਤਨ ਕਰਨਾ, ਬਾਣੀ ਪੜ੍ਹਨੀ, ਕਥਾ ਕਰਨੀ, ਇਹਨਾਂ ਦੇ ਕੈਸੇ ਕੈਸੇ ਕੇ ਮਹਾਤਮਾ ਆਪੋ ਆਪਣੀ ਜਗ੍ਹਾ ਤੇ, ਔਰ ਆਪ ਜੀ ਨੂੰ ਕਿਸ ਚੀਜ਼ ਦਾ ਜ਼ਿਆਦਾ ਸਭ ਤੋਂ ਜ਼ਿਆਦਾ ਮਹਾਤਮਾ ਹੈ। ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਮਹਾਰਾਜ ਉੱਥੇ ਸਾਨੂੰ ਪ੍ਰਮਾਣ ਕਰਦੇ ਹਨ। ਮਹਾਰਾਜ ਕਹਿੰਦੇ ਭਾਈ ਕਥਾ ਦਾ ਕੀ ਫਲ ਹੈ, ਕੀ ਮਹਾਤਮ ਹੈ, ਕੀਰਤਨ ਦਾ ਕੀ ਮਹਾਤਮ ਹੈ, ਔਰ ਬਾਣੀ ਆਪਣਾ ਸਿਮਰਨ ਕਰਨਾ ਉਹਦਾ ਕੀ ਮਹਾਤਮ ਹੈ। ਫਿਰ ਮਹਾਰਾਜ ਕਹਿੰਦੇ ਹਨ ਕਿ ਪਾਰ ਜਾਤੇ ਹਰ ਕੋ ਨਾਮ। ਮਹਾਰਾਜ ਕਹਿੰਦੇ ਭਾਈ ਜਿਹੜਾ ਹਰੀ ਦਾ ਨਾਮ ਜਪਣਾ ਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਆਪਣਾ ਵਿਅਕਤੀਗਤ ਸਿਮਰਨ ਕਰਨਾ, ਨਿਤਨੇਮ ਕਰਨਾ, ਉਹ ਐਸੇ ਹੈ ਜੈਸੇ ਪਾਰ ਜਾਤੇ ਹੋ ਹਰ ਕੋ ਨਾਮ। ਇਹ ਹਰੀ ਕਾ ਨਾਮ ਪਾਰ ਜਾਤ ਕਲ ਕ੍ਰਿਸ਼ ਨੂੰ ਕਹਿੰਦੇ ਹਨ। ਪਾਰ ਸੰਸਕ੍ਰਿਤ ਵਿਚ ਪਾਣੀ ਨੂੰ ਪਾਣੀ ਵੀ ਕਹਿੰਦੇ ਨੇ, ਪਾਰੀ ਪਾਣੀ ਦੇ ਬੜੇ ਨਾਮ ਨੇ, ਬਣ ਵੀ ਕਹਿੰਦੇ ਨੇ ਪਾਣੀ ਨੂੰ ਬਣ, ਔਰ ਪਾਣੀ ਨੂੰ ਉਦਕ ਵੀ ਕਹਿੰਦੇ ਨੇ, ਪਾਣੀ ਦੇ ਬਹੁਤ ਨਾਮ ਨੇ, ਉਦਕ ਵੀ ਕਹਿੰਦੇ ਨੇ ਔਰ ਆਪ ਵੀ ਕਹਿੰਦੇ ਨੇ। ਸੋ ਉਹ ਸੰਸਕ੍ਰਿਤੀ ਵਿਚ ਪਾਣੀ ਨੂੰ ਪਾਣੀ ਵੀ ਕਹਿੰਦੇ ਨੇ, ਪਾਰ ਜਾਤ ਪਾਲ ਪਾਣੀ ਜਮਾ ਜਾਤ ਪਾਲ ਪਾਣੀ ਤੋਂ ਜੰਮਿਆ ਹੋਇਆ ਦ੍ਰਿਸ਼ ਕਲ ਦ੍ਰਿਸ਼ ਜੋ ਦੇਵਤਿਆਂ ਤੇ ਰਾਕਸ਼ਾਂ ਨੇ ਸਮੁੰਦਰ ਰੱਖਿਆ ਉਹ ਨਿਕਲਿਆ ਚੋਂ ਪਾਣੀ ਚੋਂ ਤਾਂ ਕਰਕੇ ਉਹਦਾ ਨਾਮ ਪਾਲ ਜਾਤ ਹੈ ਕਿਉਂਕਿ ਦਰਖਤਾਂ ਦੇ ਨਾਮ ਗੁਣਾ ਕਰਕੇ ਹੁੰਦੇ ਨੇ ਉਹਨਾਂ ਨੂੰ ਫਿਰ ਕਲ ਜੀ ਤਾਂ ਹੀ ਕਹਿੰਦੇ ਨੇ ਕਿ ਪਾਣੀ ਚੋਂ ਪੈਦਾ ਹੋਇਆ ਜੰਮਿਆ ਪਾਣੀ ਚੋਂ ਪਾਲ ਜਾਤ ਕਲਪ ਦ੍ਰਿਸ਼ ਕਲਪਨਾ ਦੂਰ ਕਰਦਾ ਹੈ ਬੰਦੇ ਦੀਆਂ ਇਸ਼ਾਵਾਂ ਪੂਰੀਆਂ ਕਰਦਾ ਹੈ ਤਾਂ ਕਲਪ ਦ੍ਰਿਸ਼ ਕਲਪਨਾ ਪੂਰੀ ਕਰਨ ਵਾਲਾ ਦ੍ਰਿਸ਼ ਕੋਈ ਭੁੱਖ ਦੂਰ ਕਰਨ ਵਾਲਾ ਦ੍ਰਿਸ਼ ਹੁੰਦਾ ਫਲਕ ਵਾਂਦਾ ਕੋਈ ਗਰਮੀ ਦੂਰ ਕਰਨ ਵਾਲਾ ਦ੍ਰਿਸ਼ ਹੁੰਦਾ ਸ਼ਾਂਤ ਨਹੀਂ ਹੁੰਦੀ ਉਹਦੇ ਫਲ ਨਹੀਂ ਲੱਗਦੇ ਆਪੋ ਆਪਣੇ ਗੁਣ ਹੁੰਦੇ ਔਰ ਇਸੇ ਕਰਕੇ ਸੋਮਵਾਰ ਕਹਿੰਦੇ ਕਿਉਂਕਿ ਜਿਹੜਿਆਂ ਦਰਖਤਾਂ ਦੀ ਛਾਂ ਵਧੀਆ ਹੋਵੇ ਛਾਂ ਵਾਲੇ ਜਾਣੇ ਜਾਂਦੇ ਨੇ ਗੁਰਬਾਣੀ ਵਿਚ ਦੇ ਗੁਰਮਾਨ ਐਸੇ ਅੰਬੜੀ ਛਾਬੜੀ ਇਹ ਜੀਓ ਐਸੀ ਕਿ ਅੰਬੀ ਦੀ ਛਾਂ ਅੰਬ ਦੀ ਛਾਂ ਸਭ ਤੋਂ ਸੰਘਣੀ ਹੈ ਜਿੱਥੇ ਛਾਂ ਦੀ ਕਿਤੇ ਪ੍ਰਸੰਸਾ ਕਰਨੀ ਹੋਵੇ ਅੰਬ ਦੀ ਛਾਂ ਦਾ ਜ਼ਿਕਰ ਔਰ ਕਿਤੇ ਕਿਤੇ ਬੋਹੜ ਦੀ ਛਾਂ ਦਾ ਵੀ ਜ਼ਿਕਰ ਆਉਂਦਾ ਸੰਘਣੀਆਂ ਜਿਹੜੀਆਂ ਛਾਵਾਂ ਨੇ ਸੋ ਕਲਪ ਵਿਸ਼ ਵੀ ਉਹਨੂੰ ਕਲਪਨਾ ਦੂਰ ਕਰਨ ਵਾਲਾ ਹੈ ਕਲਪਨਾ ਦੂਰ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਭਾਈ ਉਹ ਕਲਪ ਵਿਸ਼ ਤੇ ਕਲਪਿਆ ਹੋਈ ਹੈ ਪਤਾ ਨੀ ਕਿਸੇ ਨੇ ਦੇਖਿਆ ਪਤਾ ਨੀ ਨਾ ਦੇਖਿਆ ਆਪਾਂ ਨੇ ਸਾਰਿਆਂ ਨੇ ਕਿਸੇ ਨੇ ਵੇਖਿਆ ਨਹੀਂ ਕੰਨਾਂ ਨਾਲ ਸੁਣਿਆ ਕਥਾ ਸੁਣੀਏ ਕਹਾਣੀਆਂ ਸੁਣੀਆਂ ਇਤਿਹਾਸ ਸੁਣਿਆ ਇਤਿਹਾਸ ਸੁਣਿਆ ਪਰ ਮਹਾਰਾਜ ਕਹਿੰਦੇ ਇਹ ਜ਼ਰੂਰੀ ਹੈ ਕਿ ਜਿਹੜਾ ਹਰੀ ਦਾ ਨਾਮ ਹੈ ਨਾ ਵਾਹਿਗੁਰੂ ਪਰਮੇਸ਼ਰ ਦਾ ਸਿਮਰ ਸਿਮਰਨ ਹੈ ਇਹ ਐਸਾ ਕਲਪ ਵਿਸ਼ ਹੈ ਕਿ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਿਆਂ ਕਲਪਨਾ ਮਿਲ ਜਾਂਦੀ ਹੈ ਕਲਪਨਾ ਕਿਸ ਚੀਜ਼ ਦੀ ਬੰਦੇ ਨੂੰ ਮੇਰੀ ਜਿਹੜੀ ਮਨਦੀ ਇੱਛਾ ਹੈ ਕਾਮਨਾ ਪੂਰੀ ਹੋ ਜਾਏ ਮਨੁੱਖ ਦੀ ਕਲਪਨਾ ਇਸੇ ਗੱਲ ਦੀ ਹੈ ਕਿ ਜੋ ਮੈਂ ਕਾਮਨਾ ਪੂਰੀ ਕਰਨੀ ਚਾਹੁੰਦਾ ਹਾਂ ਜੋ ਮੈਂ ਕੰਮ ਕਰਨਾ ਚਾਹੁੰਦਾ ਉਹ ਮੇਰਾ ਪੂਰਾ ਹੋ ਜਾਏ ਉਹ ਦੂਰਾ ਨਾ ਰਹੇ ਇਹ ਵੱਖਰੀ ਗੱਲ ਹੈ ਕਿ ਕੰਮ ਕੀ ਕਰਨਾ ਚਾਹੁੰਦਾ ਉਹ ਹੀ ਆਉਣੀ ਤੇ ਉਹ ਇਹੀ ਚਾਹਵੇ ਕਿ ਮੈਂ ਆਪਣੀ ਕਿਰਤ ਕਮਾਈ ਦੱਸਾਂ ਨਾ ਉਹਦੀ ਕਿਰਤ ਕਰਾਂ ਇਸ ਮੈਂ ਸੰਪੂਰਨ ਹੋਵਾਂ ਨਹੀਂ ਜਿਹੜਾ ਵੀ ਕੋਈ ਕਿਤੇ ਕੰਮ ਕਰਦਾ ਨਾ ਉਹ ਸਾਰੇ ਆਪੋ ਆਪਣੇ ਕੰਮ ਦੀ ਸੰਪੂਰਨਤਾ ਚਾਹੁੰਦੇ ਨੇ ਇੱਕ ਚੋਰ ਚੋਰੀ ਕਰਨ ਲੱਗਿਆ ਵੀ ਕਿਸੇ ਦੇਵਤੇ ਦੀ ਆਰਾਧਨਾ ਕਰਕੇ ਜਾਂਦਾ ਇਹ ਦੇਵਤਾ ਜਨ ਜੇ ਮੈਂ ਇਸ ਸੰਪੂਰਨ ਹੋ ਗਿਆ ਨਾ ਕਿਰਪਾ ਕਰੀ ਮੈਂ ਜੇ ਸੰਪੂਰਨ ਹੋ ਗਿਆ ਤੇ ਤੈਨੂੰ ਮੈਂ ਸੁੱਖਣਾ ਦੇ ਕੇ ਜਾਵਾਂਗਾ ਜਦੋਂ ਸੰਪੂਰਨ ਹੋ ਜਾਂਦਾ ਤੇ ਸੁੱਖਣਾ ਦਿੰਦਾ ਵੀ ਹੈ ਬਥੇਰੇ ਜਾ ਕੇ ਚੋਰ ਚੱਕੇ ਬੜੀਆਂ ਦਾਤਾਂ ਮੰਗਦੇ ਨੇ ਪਰਮਾਤਮਾ ਤੋਂ ਚੋਰੀ ਦੁਆਰਾ ਤੇ ਉਹਦੇ ਵਿੱਚੋਂ ਫਿਰ ਦਾਨ ਕਰਦੇ ਨੇ ਬਹੁਤ ਕੁਛ ਕਰਦੇ ਨੇ ਐਸਾ ਹੋਇਆ ਵੀ ਹੈ ਭਾਈ ਲੱਖੂ ਜਿਹੜਾ ਬੜਾ ਭਾਰੀ ਡਾਕੂ ਸੀ ਚੋਰ ਡਾਕੈਤੀਆਂ ਮਾਰਨ ਵਾਲਾ ਪੱਟੀ ਦੇ ਰਹਿਣ ਵਾਲਾ ਔਰ ਇੱਕ ਦਿਨ ਇਹ ਵੀ ਗਿਆ ਕਿ ਰੋਜ਼ ਉੱਥੇ ਡਾਕੇ ਮਾਰਦਾ ਚੋਰੀਆਂ ਕਰਦਾ ਪਰ ਭਾਈ ਇਹ ਵੀ ਕਰਦਾ ਕਰਦਾ ਚੋਰੀਆਂ ਇੱਕ ਦਿਨ ਗੁਰੂ ਘਰ ਸਿੱਖ ਭਾਈ ਪੁਰਾਣਾ ਜੰਗਲ ਚ ਬੈਠਾ ਕਿਤੇ ਗਿਆ ਤੇ ਜੰਗਲ ਚ ਲੱਕੜਾਂ ਲੈਣੇ ਗੁਰੂ ਅਰਜਨ ਦੇਵ ਦੇ ਸਮੇਂ ਗੁਰੂ ਘਰ ਸਿੱਖ ਹੈ ਪਰ ਜਾ ਕੇ ਉੱਥੇ ਅੰਤਰ ਤਿਆਰ ਹੋ ਗਿਆ ਸਿਮਰਨ ਕਰਨ ਲੱਗਿਆ ਗੁਰੂ ਦੇ ਚਰਨਾਂ ਵਿੱਚ ਬਿਰਤੀ ਜੋੜ ਕੇ ਬਹਿ ਗਿਆ ਉਧਰੋਂ ਕਿਤੇ ਇਹ ਭਾਈ ਲੱਖੂ ਜਿਹੜਾ ਬਾਅਦ ਭਾਈ ਲੱਖੂ ਬਣਿਆ ਲੱਖੂ ਡਾਕੂ ਵੀ ਆ ਗਿਆ ਲੱਖੂ ਧਾੜ ਵੀ ਆ ਗਿਆ ਉਹਨੇ ਵੇਖਿਆ ਕੋਈ ਮਹਾਤਮਾ ਬੈਠਾ ਔਰ ਮਹਾਤਮਾ ਨੂੰ ਦੇਖਿਆ ਬੈਠ ਕੇ ਖੜੀ ਅਰਦਾਸ ਕਰਕੇ ਹੇ ਮਹਾਤਮਾ ਜਨ ਹੇ ਮਹਾਂਪੁਰਖੋ ਮੈਂ ਤੁਹਾਡੀ ਸੁੱਖਣਾ ਦੇਵਾਂਗਾ ਜੇ ਅੱਜ ਚੰਗਾ ਮਾਲ ਹੱਥ ਲੱਗ ਜਾਏ ਮੈਂ ਤੁਹਾਡੇ ਚਰਨਾਂ ਚ ਆ ਕੇ ਦਸਵੰਧ ਕੱਢ ਕੇ ਦੇਵਾਂਗਾ ਕੁਛ ਇਸ਼ਾ ਤੁਹਾਡੀ ਵੀ ਚੰਗਾ ਮਾਲ ਹੱਥ ਲੱਗ ਜਾਏ ਔਰ ਇਹ ਗਿਆ ਕੋਈ ਮੇਲ ਜਾ ਰਿਹਾ ਸੀ ਵਿਆਹ ਵਾਲਾ ਮੇਲ ਉਹ ਤੁਰ ਕੇ ਜਾਇਆ ਕਰਦੇ ਬੰਦੇ ਅੱਗੇ ਲਾ ਕੇ ਕਲੀਆਂ ਬੀਬੀਆਂ ਰਹਿ ਗਈਆਂ ਔਰ ਲੱਖੂ ਨੇ ਗਲਾਸੀ ਚਾੜ੍ਹ ਜਾ ਕੇ ਸੁਣਿਆ ਸੀ ਪੱਟੀ ਵਾਲਾ ਲੱਖੂ ਬੜਾ ਡਾਕੂ ਹੈ ਬੜਾ ਧਾੜ ਵੀ ਹੈ ਜੰਗਲ ਦੇ ਰਸਤੇ ਹੁੰਦੇ ਕਹਿਣ ਲੱਗੇ ਮੈਂ ਲੱਖੂ ਆ ਪੱਟੀ ਵਾਲਾ ਲਿਆ ਜੋ ਕੁਛ ਹੈ ਉਤਾਰ ਕੇ ਰੱਖ ਦਿਓ ਸਾਰਾ ਕੁਝ ਉਹ ਡਰ ਗਈਆਂ ਸਾਰੀਆਂ ਨਾਮ ਪਹਿਲੇ ਮਸ਼ਹੂਰ ਸੀ ਸਾਰੇ ਸੋਨੇ ਦੇ ਗਹਿਣੇ ਲਾਹਤੇ ਕੱਪੜੇ ਲਾਹਤੇ ਤੇ ਜਿਹੜੇ ਸੀ ਉਹਨਾਂ ਕੋਲ ਤੇ ਉਹ ਸਾਰਾ ਕੁਝ ਲੈ ਕੇ ਸਮਾਨ ਲੁੱਟ ਕੇ ਮਾਇਆ ਜੋ ਸੀ ਆਏ ਤੇ ਭਾਈ ਪ੍ਰਾਣ ਦੇ ਚਰਨਾਂ ਵਿੱਚ ਵੀ ਰੱਖੇ ਆ ਕੇ ਕੁਝ ਹਿੱਸਾ ਭਾਈ ਪ੍ਰਾਣ ਕਹਿੰਦਾ ਵੀ ਤੂੰ ਕੌਣ ਹੈ ਕਹਿੰਦੇ ਲੱਖੂ ਜਾਣਦਾ ਉਹ ਜ਼ਿਕਰ ਵਿਆਹ ਕੇ ਸਮਾਨ ਲਿਆ ਹੈ ਕਹਿੰਦਾ ਕਿ ਮੈਂ ਤੁਹਾਡੀ ਸੁੱਖਣਾ ਸੁੱਕੀ ਸੀ ਮੈਂ ਜਾਂਦੇ ਹੋਏ ਸੁੱਖਣਾ ਸੁੱਕੀ ਚੰਗਾ ਮਾਲ ਹੱਥ ਲੱਗ ਜਾਏ ਔਰ ਮੇਰੇ ਮੇਰੀ ਬਾਤ ਵਧੀਆ ਹੱਥ ਲੱਗਿਆ ਇਸ ਕਰਕੇ ਮੈਂ ਤੁਹਾਡੇ ਚਰਨਾਂ ਚ ਤੁਹਾਡਾ ਹਿੱਸਾ ਹਾਂ ਜੋ ਮੈਂ ਸੋਕੇ ਗਿਆ ਉਹ ਦੇਣ ਆਇਆ। ਤੇ ਭਾਈ ਪੁਰਾਣਾ ਕਹਿਣ ਲੱਗਾ ਜੋ ਲਾਕਾ ਵੱਧ ਕੇ ਲਿਆ ਕਹਿੰਦਾ ਹੋ ਸਕਦਾ ਇਹ ਕੰਮ ਹੈ। ਭਾਈ ਪੁਰਾਣਾ ਕਹਿਣ ਲੱਗਿਆ ਗੱਲ ਸੁਣ ਜੇ ਤੈਨੂੰ ਮੇਰੇ ਤੇ ਭਰੋਸਾ ਹੈ ਕਿ ਮੇਰੀ ਸੁੱਖਾਂ ਸੁੱਕਣ ਕਰਕੇ ਹੀ ਤੈਨੂੰ ਮਿਲਿਆ, ਕਹਿੰਦਾ ਹਾਂ ਪੂਰਾ ਭਰੋਸਾ ਮੈਨੂੰ ਕਹਿੰਦਾ ਮਾਲ ਕਦੇ ਮਿਲੀ ਨਹੀਂ ਤਾਂ ਪਹਿਲੀ ਵਾਰ ਹੈ ਵਧੀਆ ਮਾਲ ਹੱਥ ਲੱਗਿਆ, ਪਹਿਲੀ ਵਾਰ ਸੁੱਖਾਂ ਸੁੱਕੀ ਮੈਂ ਕਿਸੇ ਦੀ। ਕਹਿਣ ਲੱਗਾ ਫਿਰ ਯੋਗ ਕਰ ਜੇ ਤੈਨੂੰ ਇੰਨਾ ਹੀ ਭਰੋਸਾ ਹੈ ਨਾ ਫਿਰ ਤੂੰ ਮੇਰੀ ਗੱਲ ਮੰਨੇਗਾ ਵੀ? ਕਹਿੰਦੇ ਹਾਂ ਮੰਨਾਂਗਾ ਜ਼ਰੂਰ। ਕਹਿੰਦੇ ਬੜਾ ਭਾਰੀ ਪਾਪ ਕਰਕੇ ਆਏ, ਇਹ ਪਾਪਾਂ ਦਾ ਫਲ ਤੈਨੂੰ ਦੇਣਾ ਭੁੱਲ ਗਿਆ ਆਪਣਾ, ਮੈਂ ਤਾਂ ਲੈਣੇ ਨੀ ਨਾ ਸੁੱਖ ਰਾਮ ਦਾ ਸਮਾਨ। ਤੇ ਜਦੋਂ ਬਚਨ ਕਹੇ ਪੂਰਨ ਮਹਾਂਪੁਰਸ਼ ਦੇ ਬਚਨ ਕੋਈ ਕੰਮ ਕਰ ਜਾਂਦੇ ਨੇ, ਕਹਿੰਦਾ ਕਿ ਫਿਰ ਕੀ ਕਰਾਂ? ਕਹਿਣ ਲੱਗਿਆ ਨਹੀਂ ਤੈਨੂੰ ਤੈਨੂੰ ਮੈਂ ਭਰੋਸਾ ਹੀ ਹੈ, ਜਦ ਸਮਾਨ ਵਾਪਸ ਕਰਕੇ ਆ ਤੈਨੂੰ ਮੈਂ ਉਹ ਗੁਰੂ ਦੇ ਚਰਨਾਂ ਜੋੜਾਂਗਾ ਜਿਹੜਾ ਦੀਨ ਦੁਨੀਆਂ ਦਾ ਮਾਲਕ ਹੈ। ਮੈਂ ਤਾਂ ਸਿੱਖਾਂ ਗੁਰੂ ਦਾ ਮੈਂ ਕੁਛ ਵੀ ਨਹੀਂ ਹਾਂ, ਮੇਰੀ ਸੁਪਨਾ ਨਾਲ ਕੁਛ ਨਹੀਂ ਬਣਨਾ। ਉਹਦੇ ਬਚਨ ਸੁਣ ਕੇ ਮਨ ਵਿਚ ਅਸਰ ਹੋਇਆ, ਸਮਾਨ ਲੈ ਕੇ ਪੁੱਠਾ ਚਲਿਆ ਗਿਆ। ਉਹ ਬੀਬੀਆਂ ਫਿਰ ਡਰ ਗਿਆ, ਤੇਰੇ ਹੱਥ ਨੂੰ ਲੱਗਿਆ, ਕਹਿਣ ਲੱਗਿਆ ਸਾਡੇ ਕੋਲ ਕੁਛ ਵੀ ਨਹੀਂ ਹੈ ਲੱਖੂ, ਹੁਣ ਸਾਡੀ ਜਾਨ ਬਖਸ਼ ਦੇ। ਕਹਿਣ ਲੱਗਿਆ ਡਰੋ ਨਾ, ਹੁਣ ਮੈਂ ਤੁਹਾਨੂੰ ਲੁੱਟਣ ਵਾਸਤੇ ਨਹੀਂ ਆਇਆ, ਤੁਹਾਡਾ ਸਮਾਨ ਮੋੜਨ ਵਾਸਤੇ ਆਇਆ। ਹੈਰਾਨ ਹੋਈਆਂ, ਉਹ ਕਹਿੰਦੇ ਸਮਾਨ ਛੱਡਿਆ ਮੋੜਨ ਦੀ ਗੱਲ ਛੱਡੋ, ਸਾਡੀ ਜਾਨ ਮਰ ਜਾਏ। ਕਹਿੰਦੇ ਨਹੀਂ ਨਹੀਂ ਬੀਬੀ ਡਰੋ ਨਾ ਤੁਸੀਂ। ਉਹਨੇ ਜਾ ਕੇ ਸਾਰਾ ਸਮਾਨ ਵਾਪਸ ਕੀਤਾ, ਭਾਈ ਮਕਾਣਾ ਦੇ ਕੋਲ ਮੁੜ ਕੇ ਆ ਗਿਆ, ਲਓ ਜੀ ਮੈਂ ਤੇ ਮੋੜਿਆ ਸਮਾਨ ਸਾਰਾ। ਕਹਿੰਦੇ ਬਹੁਤ ਵਧੀਆ, ਆਹ ਤੈਨੂੰ ਗੁਰੂ ਦੇ ਚਰਨਾਂ ਚ ਲੈ ਕੇ ਚੱਲਾਂ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚ ਗਏ, ਮਹਾਰਾਜ ਸੱਚੇ ਪਾਤਸ਼ਾਹ ਦਾ ਰੂਪ ਦੀ ਗੱਲ ਕਰੀ, ਐਸਾ ਸਿੱਖ ਬਣਿਆ ਫਿਰ ਇੱਕ ਹੀ ਬਾਰ ਗੁਰੂ ਜਪਜੀ ਸਾਹਿਬ ਦੇ ਕਰਨਾ ਨਿਤ ਨੇ ਬਣਾ ਲਿਆ ਸੀ। ਤੇ ਪ੍ਰਸ਼ਾਦਾ ਵੀ ਉਹ ਤੋਂ ਸਕਦਾ ਜਿਹੜੀ ਮਾਈ ਜਪਜੀ ਸਾਹਿਬ ਦਾ ਪਾਠ ਕੱਟ ਕਰ ਲੈਂਦੀ ਸੀ, ਅਤੇ ਮਾਈ ਨੂੰ ਕਹਿਣਾ ਪ੍ਰਸ਼ਾਦਾ ਬਣਾਉਂਦੇ ਹੋਰ ਗੱਲਾਂ ਨਹੀਂ ਕਰਨੀਆਂ ਔਰ ਜਪਜੀ ਸਾਹਿਬ ਦਾ ਪਾਠ ਕਰ ਲੈਣਾ। ਦੋ ਤਿੰਨ ਸਾਲ ਹੋਏ ਮੈਨੂੰ ਵੀ ਇੱਥੋਂ ਡਾਕਟਰੀ ਗਮ ਤੋਂ ਇੱਕ ਬੀਬੀ ਕਹਿੰਦੀ ਬਾਬਾ ਜੀ ਤੁਹਾਨੂੰ ਪ੍ਰਸ਼ਾਦਾ ਸਿਖਾਉਣ ਫੋਨ ਆਇਆ, ਮੈਂ ਕਿਸ ਨੂੰ ਕਰਤੀ ਤੇ ਨਾਲ ਹੀ ਉਹ ਕਹਿੰਦੀ ਬਾਬਾ ਜੀ ਕੀ ਸਬਜ਼ੀ ਬਣਾਵਾਂ ਜਿਹੜੀ ਤੁਹਾਨੂੰ ਸਵਾਦ ਲੱਗੇ? ਮੈਂ ਕਿਹਾ ਬੀਬੀ ਸਬਜ਼ੀ ਕੋਈ ਬਣਾਉਂਦੀ ਸਵਾਦ ਹੀ ਲਾਉਣੀ ਹੈ ਨਾ, ਸਵਾਦ ਵੇਖ ਵੀ ਲਿਓ, ਤੁਸੀਂ ਜਿੰਨੀਆਂ ਚੀਜ਼ਾਂ ਪ੍ਰਸ਼ਾਦਾ ਬਣਾਓਗੀ ਆ ਹੋਰ ਗੱਲਾਂ ਨਾ ਕਰੋ, ਬਾਣੀ ਪੜ੍ਹੇ ਜਾਇਓ, ਕੋਈ ਜਪਜੀ ਸਾਹਿਬ ਪੜ੍ਹਿਓ, ਕੋਈ ਚੌਪੇ ਪੜ੍ਹਿਓ, ਜਿੰਨਾ ਹੀ ਪੜ੍ਹੀ ਜਾਏ ਬਾਣੀ ਪੜ੍ਹੀ ਜਾਇਓ, ਜੋ ਮਰਜ਼ੀ ਬਣਾ ਲਿਓ ਉਹ ਸਵਾਦ ਹੋਏਗਾ। ਉਹਨਾਂ ਨੇ ਕਰਿਆ ਵੀ ਇਸ ਤਰ੍ਹਾਂ ਦੇ ਸੱਚੀ ਬੀਜੀ ਜਿਹੜੇ ਖਾਣ, ਕਹਿੰਦੇ ਇੰਨਾ ਸਵਾਦ ਕਿਉਂ? ਮੈਂ ਕਿਹਾ ਬੀਬੀਆਂ ਨੇ ਪੁੱਛੋ, ਇਹਨੇ ਨੀ ਕਰਿਆ ਸਵਾਦ। ਇਹ ਸਾਰੇ ਮਸਾਲੇ ਸਾਰੇ ਮਾਰਨ ਸਫਲੇ ਹੋ ਜਾਂਦੇ ਨੇ ਜਦੋਂ ਬਾਣੀ ਪੜ੍ਹੀਏ, ਉਹਦਾ ਬਾਣੀ ਦਾ ਰਸ। ਐਸਾ ਨਹੀਂ ਕਿ ਬਾਣੀ ਦਾ ਰਸ ਵੀ ਆਪਣਾ ਹੈ, ਬਾਣੀ ਪੜ੍ਹਨ ਦੇ ਨਾਲ ਜਿਸ ਬਾਣੀ ਪੜ੍ਹਨ ਦੇ ਨਾਲ ਪਾਣੀ ਅੰਮ੍ਰਿਤ ਬਣ ਜਾਂਦਾ ਹੈ, ਤੇ ਉਸੇ ਬਾਣੀ ਪੜ੍ਹਨ ਦੇ ਨਾਲ ਭੋਜਨ ਅੰਮ੍ਰਿਤ ਨਹੀਂ ਬਣੇਗਾ, ਭੋਜਨ ਵੀ ਅੰਮ੍ਰਿਤ ਬਣਦਾ। ਭਾਈ ਲੱਖੂ ਦਾ ਨਿਯਮ ਸੀ ਔਰ ਨਾਲੇ ਇਹ ਤੇ ਗੁਰਬਾਣੀ ਗੁਰਮਤਿ ਗੱਲ ਕਹਿੰਦੀ ਹੈ ਕਿ ਜਾ ਕੀ ਰਹਿਤ ਨਾ ਜਾਣੀਏ ਗੁਰਮੰਤਰ ਨਹੀਂ ਚੀਤ, ਭੋਜਨ ਤਾਂ ਕਾ ਖਾਏ ਕੇ ਵਿਸਰੇ ਹਰਸ਼ਨ ਪ੍ਰੀਤ। ਜਿਹਦੀ ਕੋਈ ਰਹਿਤ ਨਹੀਂ ਹੈ, ਕੋਈ ਮਰਿਆਦਾ ਨਹੀਂ ਹੈ, ਉਹਦੇ ਘਰ ਦਾ ਉਹਦੇ ਹੱਥ ਦਾ ਭੋਜਨ ਖਾ ਕੇ ਜੈਸਾ ਅੰਨ ਤੈਸਾ ਮਨ ਹੀ ਬਣਦਾ, ਕਿਉਂਕਿ ਸਾਡੇ ਮਨ ਤੇ ਅੰਨ ਦਾ ਵੀ ਅਸਰ ਹੈ, ਪੌਣ ਪਾਣੀ ਦਾ ਵੀ ਅਸਰ ਹੈ, ਬੁੱਲ ਚਰਨ ਦਾ ਵੀ ਅਸਰ ਹੈ, ਤਰਨ ਖਾਣ ਦਾ ਵੀ ਅਸਰ ਹੈ, ਪਹਿਨਣ ਦਾ ਵੀ ਅਸਰ ਹੈ, ਖਾਣ ਦਾ ਵੀ ਅਸਰ ਹੈ, ਦੇਖਣ ਦਾ ਵੀ ਅਸਰ ਹੈ, ਇਹ ਸਾਰਿਆਂ ਨਾਲ ਮਨ ਬਣਦਾ, ਇੱਕ ਚੀਜ਼ ਨਾਲ ਹੀ ਬਣਦਾ ਹੈ। ਲੋਕਾਂ ਭਾਈ ਰੱਖੂ ਇੱਕ ਹੀ ਵਾਰ ਜਪਜੀ ਸਾਹਿਬ ਦੇ ਕਰਦਾ ਰਿਹਾ ਤੇ ਬ੍ਰਹਮ ਗਿਆਨੀ ਹੋਇਆ। ਫਿਰ ਐਸਾ ਬ੍ਰਹਮ ਗਿਆਨੀ ਹੋਇਆ ਕਿ ਲਾਹੌਰ ਦੀਆਂ ਮਾਈਆਂ ਨੇ ਸਾਰੀਆਂ ਨੇ ਜਪਜੀ ਸਾਹਿਬ ਕੰਡ ਕਰਿਆ ਕਿ ਲੱਖੂ ਨੂੰ ਭਾਈ ਲੱਖੂ ਨੂੰ ਪ੍ਰਸ਼ਾਦਾ ਸਿਖਾਉਣਾ। ਉਹਦਾ ਨਿਯਮ ਸੀ ਪਹਿਲਾਂ ਜਪਜੀ ਸਾਹਿਬ ਕੰਡ ਕਰ, ਪਹਿਲਾਂ ਕੰਡ ਕਰਾਉਣਾ ਜਪਜੀ ਸਾਹਿਬ, ਫਿਰ ਪ੍ਰਸ਼ਾਦਾ ਛਕਣਾ। ਸਾਰੇ ਲਾਹੌਰ ਦੀਆਂ ਮਾਈਆਂ ਨੇ ਸਾਰੀਆਂ ਨੇ ਜਪਜੀ ਸਾਹਿਬ ਕੰਡ ਕੀਤਾ। ਫਿਰ ਭਾਈ ਲੱਖੂ ਸ਼ਖਸੀਅਤ ਹੋਏ, ਜਦੋਂ ਬੁੱਧੂ ਦਾ ਆਵਾ ਕੱਚਾ ਰਿਹਾ ਤਾਂ ਭਾਈ ਲੱਖੂ ਪ੍ਰਸ਼ਾਦੇ ਤੁਰੇ ਗਿਆ ਸੀ। ਗੁਰੂ ਅਰਜਨ ਦੇਵ ਦੇ ਚਰਨਾਂ ਚ ਗਏ, ਭਾਈ ਬੁੱਧੂ ਮਹਾਰਾਜ ਸੱਚੇ ਪਾਤਸ਼ਾਹ ਮੈਂ ਬਹੁਤ ਵੱਡਾ ਇੱਕ ਆਵਾ ਬਹੁਤ ਜ਼ਿਆਦਾ ਕਰਜ਼ਾ ਚੁੱਕ ਕੇ ਪਾਇਆ, ਕਿਰਪਾ ਕਰੋ ਪੱਕ ਜਾਏ। ਮਹਾਰਾਜ ਕਹਿੰਦੇ ਜਾ ਕੇ ਭਾਈ ਸਿੰਘਾਂ ਨੂੰ ਪ੍ਰਸ਼ਾਦਾ ਸ਼ਕਾਰ, ਜਾ ਕੇ ਸ਼ਕਾਦੀ ਸਿੰਘਾਂ ਨੂੰ, ਜੇ ਤੂੰ ਬਹੁਤਾ ਸ਼ਕਾ ਦੇਵੇ ਤੇਰੀ ਮਰਜ਼ੀ ਹੈ, ਨਹੀਂ ਪੰਜ ਨੂੰ ਤਾਂ ਜ਼ਰੂਰ ਸ਼ਕਾ ਦੇਈ। ਉਹਨੇ ਪ੍ਰਸ਼ਾਦਾ ਸ਼ਕਾਇਆ ਘਰ ਵਿੱਚ ਸਿੰਘਾਂ ਨੂੰ, ਭਾਈ ਲੱਖੂ ਵੀ ਚਲਿਆ ਗਿਆ। ਕਹਿਣ ਲੱਗੇ ਹੁਣ ਤੂੰ ਵਰਤੇ ਮਗਰੋਂ ਆਇਆ, ਪਹਿਲਾਂ ਕਿਉਂ ਨਹੀਂ ਆਇਆ? ਕਹਿਣ ਲੱਗੇ ਮੈਨੂੰ ਭੁੱਖ ਹੋਣ ਲੱਗੀ, ਪਹਿਲਾਂ ਤਾਂ ਕੀ ਹੁਣ ਸ਼ਕਾ ਦਿਓ? ਕਹਿੰਦੇ ਹੁਣ ਤਾਂ ਵਰਤ ਗਿਆ ਸਾਰਾ, ਕਿਉਂ ਸਾਡੇ ਵੀ ਦੇਖੇ ਨੇ ਕਈ ਵਾਰੀ ਵੀ ਪ੍ਰਸ਼ਾਦਾ ਪੰਜਾਂ ਨੂੰ ਛਕਾਉਣਾ, ਇੱਕ ਤਾਂ ਪੰਜ ਦੀ ਘਰ ਸੇ ਬਹਿ ਕੇ ਤੂੰ ਉਲਟ ਪੰਜਾਂ ਨੂੰ ਛਕਾਉਣਾ, ਪਿੱਛੇ ਨਹੀਂ ਸਕਦਾ ਮਾੜਾ ਦੂੰਗਾ, ਪੰਜ ਦੇ ਘੱਟੋ ਘੱਟੇ ਮੈਂ ਵੀਹ ਛਕਾ ਦਿਓ, ਨਹੀਂ ਕਹਿੰਦੇ ਪੰਜਾਬੀ ਮਰਜ਼ਾਦਾ ਹੈ ਛੇਵਾਂ ਖੜਾ ਹੋ ਜੇ ਬਾਅਦ ਚ ਕਰ ਲੈਣ। ਮੈਂ ਕਿਹਾ ਜੇ ਗੁਰੂ ਘਰ ਸਿੱਖ ਹੈ ਇਹਦੀ ਤੌਹੀਦ ਕਰ ਦੇਵੇ ਤਾਂ ਕੀ ਮਤਲਬ ਹੈ ਸਾਰਿਆਂ ਨੂੰ ਛੇ ਵਿੱਚ ਕਹਿ ਦਿਓ, ਦਸ ਵਿੱਚ ਕਹਿ ਦਿਓ, ਵੀਹ ਵਿੱਚ ਕਹਿ ਦਿਓ। ਇਸ ਕਰਕੇ ਅਸੀਂ ਵੀ ਦੇਖ ਲਈ ਕਰਮ ਕਾਂਡ ਚ ਪੈ ਜਾਂਦੇ ਵੀ ਸ਼ਾਇਦ ਗਰੀਬ ਪੰਜਾਂ ਦਾ ਹੀ ਭਾਵ ਦਿੰਦਾ, ਛੇਵਾਂ ਦੇ ਉੱਤੇ ਘੱਟ ਹੋ ਜਾਏਗਾ। ਸਭ ਗੁਰੂ ਕੇ ਪਿਆਰੇ ਭਾਈ ਲੱਗੂ ਕਹਿਣ ਤੋਂ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਵਚਨ ਕਹੇ, ਕਹਿੰਦੇ ਆਵਾ ਪੱਕ ਗਿਆ ਅਰਦਾਸ ਕੀਤੀ ਸਖਤ ਨੇ ਭਾਵ ਲੱਗੇ ਕਹਿੰਦੇ ਭਾਈ ਲੱਗੂ ਕਹਿੰਦਾ ਮੈਂ ਭੁੱਖਾ ਮਰਦਾ ਇਹ ਨਹੀਂ ਪੱਕੇਗਾ ਕੱਚੇ ਰਹੇਗਾ। ਤੇ ਐਸਾ ਵਚਨ ਦਾ ਪੂਰਨ ਹੋਇਆ ਵੀ ਸਾਰੀ ਸਾਖੀ ਸੁਣੀ ਹੈ। ਸੋ ਕਹਿਣ ਤੋਂ ਭਾਵ ਹੈ ਕਿ ਬੰਦਾ ਹਰ ਇੱਕ ਚਾਹੁੰਦਾ ਮੇਰੀ ਕਾਮਨਾ ਪੂਰੀ ਹੋ ਜਾਵੇ। ਮਹਾਰਾਜ ਕਹਿੰਦੇ ਹਰੀ ਕਾ ਨਾਮ ਕਲਪ ਵਿਰਸਿਆ, ਕਲਪ ਵਿਰਸਿਆ ਪਾਰ ਜਾਤੇ ਹਰ ਕੋ ਨਾਮ। ਨਾਮ ਜਪਣ ਵਾਲਿਆਂ ਦੀਆਂ ਸਾਰੀਆਂ ਕਾਮਨਾ ਪੂਰੀਆਂ ਹੁੰਦੀਆਂ ਨੇ, ਸਾਰੀਆਂ ਕਾਮਨਾ। ਐਸੀ ਕੋਈ ਕਾਮਨਾ ਦੁਨੀਆ ਦੀ ਨਹੀਂ ਜਿਹੜੀ ਪੂਰੀ ਨਾ ਹੋ। ਮਹਾਰਾਜ ਕਹਿੰਦੇ ਸਾਰੇ ਵਿਘਨਾਂ ਦਾ ਨਾਸ ਹੁੰਦਾ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਨਿਰਣਾਇਆ। ਇਹ ਐਵੇਂ ਬਚਨ ਨੇ ਕਿਤੇ ਗੁਰੂਆਂ ਦੇ ਬਚਨ ਨੇ। ਸਾਰੇ ਵਿਘਨਾਂ ਦਾ ਨਾਸ ਕਰਦਾ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਇੱਕ ਦੁੱਖ ਨਹੀਂ ਸਾਰੇ ਦੁੱਖਾਂ ਨੂੰ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਨਿਰਣਾਇਆ। ਫਿਰ ਕੱਲੇ ਇਹ ਨਹੀਂ, ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁੱਖ ਆਇਆ। ਕਹਿੰਦੇ ਪਾਪ ਵੀ ਸਾਰੇ ਖੋਏ ਜਾਣਗੇ। ਮਹਾਰਾਜ ਕਹਿੰਦੇ ਸੁੱਖਾਂ ਦਾ ਵੀ ਆਨੰਦ ਆ ਜਾਏਗਾ ਘਰ ਵਿੱਚ ਔਰ ਪਵਿੱਤਰ ਵੀ ਹੋ ਜਾਏਗਾ, ਐਸਾ ਨਾਮ ਹੈ। ਮਹਾਰਾਜ ਕਹਿੰਦੇ ਜਿਹੜਾ ਆਪਣਾ ਕੋਈ ਨਾਮ ਜਪਦਾ ਨਾ ਐਸਾ ਹੈ ਕਾਮ। ਕਹਿੰਦੇ ਬਾਹਰ ਜਾ ਕੇ ਵਰ ਕੋ ਨਾਮ। ਫਿਰ ਮਹਾਰਾਜ ਕੀਰਤਨ ਉਹ ਕੈਸਾ ਹੈ? ਮਹਾਰਾਜ ਕਹਿੰਦੇ ਕੀਰਤਨ ਐਸਾ ਹੈ ਕਾਮ ਤੇਨ ਹਰ ਹਰ ਗੁਣ ਗਾਮ। ਕਾਮ ਤੇਨ ਗਉ ਉਹ ਵੀ ਸਮੁੰਦਰ ਚ ਕਹਿੰਦੇ ਨਿਕਲੀਏ ਇਤਿਹਾਸ ਕਥਾ ਹੈ। ਪਰ ਇਧਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਗਵਾਇਸ਼ ਕਰਕੇ ਗੌੜਾ ਜਿਵੇਂ ਗੁਰੂ ਪਿਆਰੇ ਕੀਰਤਨ ਕਰ ਰਹੇ ਸੀ ਨਾ, ਇਹ ਕਾਮ ਤੇਰੇ ਗਊ ਦੀ ਤਰ੍ਹਾਂ ਹੈ। ਕਿਉਂਕਿ ਬਹੁਤਿਆਂ ਦੇ ਉੱਤੇ ਅਸਰ ਕਰਦਾ, ਕਾਮ ਤੇਰੇ ਗਊ ਬਹੁਤਿਆਂ ਨੂੰ ਭੋਜਨ ਛਕਾਉਂਦੀ ਹੈ, ਬਹੁਤਿਆਂ ਵਾਸਤੇ ਤੋੜਾਂ ਦੀ ਪੈਣ ਦਾ, ਭਾਵੇਂ ਲੱਖਾਂ ਹਜ਼ਾਰ ਆ ਜਾਣ, ਸਾਰਿਆਂ ਵਾਸਤੇ ਮੁਕਦੇ ਨੀ ਕੁਛ, ਜਿੰਨੇ ਮਰਜ਼ੀ ਆ ਜਾਣ। ਕੀਰਤਨ ਇੱਕ ਐਸੀ ਦਾਤ ਹੈ ਜੇ ਕੀਰਤਨ ਕਾਮ ਤੇਰੇ ਗਊ ਦੀ ਤਰ੍ਹਾਂ ਹੈ। ਕਾਮ ਤੇਰ ਹਰ ਹਰ ਗੁਣ ਗਾਮ, ਜਿਹੜੇ ਹਜੇ ਕੇ ਗੁਣ ਗਾਉਣੇ ਹੈ ਉਹ ਕਾਮ ਤੇਨ ਗਊ ਦੀ ਤਰ੍ਹਾਂ ਹੈ। ਜਿਵੇਂ ਕਾਮ ਤੇਨ ਗਊ ਜਿੱਥੇ ਹੋਵੇ ਕਿਸੇ ਚੀਜ਼ ਦਾ ਵੀ ਘਾਟਾ ਨਹੀਂ ਆਉਂਦਾ, ਔਰ ਜਿੱਥੇ ਹਰੀ ਦਾ ਕੀਰਤਨ ਹੋਵੇ ਕਿਸੇ ਚੀਜ਼ ਦਾ ਵੀ ਘਾਟਾ ਨਹੀਂ ਆਉਂਦਾ। ਸਾਰੇ ਦੁੱਖਾਂ ਦਾ ਨਾਸ਼ ਕਰਦਾ, ਕਲੇਸ਼ਾਂ ਦਾ ਨਾਸ਼ ਕਰਦਾ, ਔਰ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਕਰਦਾ। ਸਾਰੇ ਪਦਾਰਥਾਂ ਦੀ ਦਾਤ ਹਰੀ ਦੇ ਗੁਣ ਗਾਉਣ ਵਾਲੇ ਨੂੰ ਮਿਲਦੀ ਹੈ। ਆਵੋ ਸਿੱਖ ਸਤਿਗੁਰ ਕੇ ਪਿਆਰੇ ਗੁਰੂ ਅਮਰਦਾਸ ਜੀ ਨੇ ਕਿਹਾ, ਇਹ ਮੇਰੇ ਸਿੱਖੋ ਗੁਰੂ ਕੇ ਪਿਆਰੇ ਆਓ ਇਕੱਠੇ ਹੋਈਏ ਆਪਾਂ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਗਾਉਣੀ ਕੀਰਤਨ ਕਰਨਾ, ਇੱਕ ਗਾਉਣਾ ਹੁੰਦਾ, ਇੱਕ ਜਪਣਾ ਹੁੰਦਾ, ਇੱਕ ਰਚਨਾ ਹੁੰਦਾ। ਮਹਾਰਾਜ ਕਿਤੇ ਗਾਓ, ਆਓ ਇਕੱਠੇ ਹੋ ਕੇ ਗਾਈਏ ਗੁਰੂ ਦੀ ਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਮਹਾਰਾਜ ਕਹਿੰਦੇ ਬਾਣੀ ਗਾਓ ਗੁਰੂ ਕੀ, ਹੋਰ ਨੀ ਕਹਿੰਦੀ ਗੱਲ ਕਰ। ਜਿਵੇਂ ਦੋ ਕਵਿਤਾ ਇੱਧਰ ਪੜ੍ਹ ਲਈਆਂ, ਦੋ ਕਵਿਤਾ ਇੱਧਰ ਪੜ੍ਹ ਲਈਆਂ, ਕਹੋ ਬਾਣੀ ਗਾ ਕੇ ਆਇਆ ਸੀ, ਅੰਦਰ ਕੀਰਤਨ ਕਰਕੇ ਆ ਜਾਂਦਾ ਜੀ ਬਾਈ। ਮਹਾਰਾਜ ਕਹਿੰਦੇ ਆਵੋ ਸਿੱਖ ਸਰਬ ਕੇ ਪਿਆਰੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਸਿਧਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ। ਕਹਿੰਦੇ ਗਾਵੋ ਸੱਚੀ ਬਾਣੀ, ਇਹ ਬਾਣੀ ਕਹਿੰਦੇ ਐਸੀ ਹੈ ਅੰਮ੍ਰਿਤ ਹੈ। ਇਹ ਕੰਨਾਂ ਰੂਪੀ ਦੁਨੀਆਂ ਰਾਹੀਂ ਅੰਮ੍ਰਿਤ ਦੀਆਂ ਪੁੱਟਾਂ ਭਰਦੀਆਂ ਨੇ। ਬਾਣੀ ਸੁਣਨੀ ਕੀਰਤਨ ਸੁਣਨਾ। ਫਿਰ ਮਹਾਰਾਜ ਕਹਿੰਦੇ ਕਾਮ ਤੇਨ ਹਰ ਹਰ ਗੁਣ ਗਾਮ। ਗਾਵੋ ਪੜ੍ਹੋ ਸੁਣੋ ਰਿਤ ਭਾਈ, ਇਹ ਬਾਣੀ ਨੂੰ ਗਾਓ ਵੀ ਪੜ੍ਹੋ ਵੀ ਸੁਣੋ ਵੀ। ਮਹਾਰਾਜ ਕਰੇ ਤਾਂ ਦੂਜਾ ਮਹਾਰਾਜ ਕਥਾ ਦਾ ਕਿੰਨਾ ਕੁ ਮਹਾਤਮ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੁਖਨੀ ਸਾਹਿਬ ਅਸੀਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਕਥਾ ਐਸੀ ਹੈ ਸਭ ਤੇਰੀ ਉੱਤਮ ਹਰ ਕੀ ਕਥਾ। ਕਹਿੰਦੇ ਉਸ ਨਾਲੋਂ ਜਿਹੜੀ ਨਿੱਤ ਦੇ ਬਾਣੀ ਪੜ੍ਹਨੀ, ਹਰੀ ਦਾ ਕੀਰਤਨ ਕਰਨਾ, ਫਿਰ ਸਾਰਿਆਂ ਤੋਂ ਉੱਤਮ ਹਰੀ ਦੀ ਕਥਾ। ਪਰ ਪੰਜੇ ਪਾਤਸ਼ਾਹ ਕਿੱਥੇ? ਮਹਾਰਾਜ ਤੁਹਾਨੂੰ ਕੀ ਦਾਤ ਪਿਆਰੀ? ਸਾਰੀ ਦੁਨੀਆਂ ਚ ਕਿਸ ਚੀਜ਼ ਦਾ ਪਿਆਰ ਕਰਦੇ ਹੋ? ਮਹਾਰਾਜ ਕਹਿੰਦੇ ਮੇਰੇ ਵਾਸਤੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਾ ਮੰਤੇ ਟਾਰੀ ਦੇ। ਕਹਿੰਦੇ ਮੈਨੂੰ ਸਭ ਤੋਂ ਪਿਆਰੀ, ਸਭ ਤੋਂ ਚੰਗੀ, ਸਭ ਤੋਂ ਮਿੱਠੀ ਔਰ ਸਭ ਤੋਂ ਮੈਨੂੰ ਅੰਦਰ ਦੀ ਧਾਰਾ ਕਿਹੜੀ ਹੈ? ਨਿੱਕੀ ਜੀ ਕੀ ਹਰ ਕਥਾ ਉਤਮ ਆਨ ਸਗਲ ਰਸ ਵਿੱਕੀ ਰੇ। ਮੇਰੇ ਵਾਸਤੇ ਕਹਿੰਦੇ ਸਾਰੇ ਮੇਰੇ ਜੀਵਾਂ ਤੇ ਪੁੱਛੋ ਨਾ, ਸਭ ਤੋਂ ਮਿੱਠੀ ਹਰੀ ਦੀ ਕਥਾ ਹੈ। ਔਰ ਕਥਾ ਤੋਂ ਬਿਨਾਂ ਜਿਹੜੇ ਹੋਰ ਦੁਨੀਆਂ ਦੇ ਰਸ ਨੇ ਸਾਰੇ ਵਿੱਕੇ ਨੇ। ਮਰਨ ਕਹਿੰਦੇ ਨਿੱਕੀ ਜੀ ਕੀ ਹਰ ਕਥਾ ਉਤਮ ਆਨ ਸਗਲ ਰਸ ਵਿੱਕੀ ਰੇ। ਕਹਿੰਦੇ ਹੋਰ ਸਾਰੇ ਦਸ ਫਿਰ ਕਿੰਨੀ ਕੁ ਪਿਆਰੀ ਹੈ ਮਹਾਰਾਜ? ਹਮਾਰੀ ਪਿਆਰੀ ਮੈਨੂੰ ਬਹੁਤ ਪਿਆਰੀ ਹੈ, ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਤਾਰੀ ਦੇ। ਗੁਰੂ ਮਹਾਰਾਜ ਕਹਿੰਦੇ ਮੈਂ ਨਿਮਖ ਮਾਤਰ ਵੀ ਇਸ ਵੇਲੇ ਰਹਿ ਨਹੀਂ ਸਕਦਾ, ਇੰਨੀ ਪਿਆਰੀ ਮੈਨੂੰ। ਕਿਉਂ ਪਿਆਰੀ ਹੈ ਮਹਾਰਾਜ? ਤੁਹਾਨੂੰ ਅੰਮ੍ਰਿਤ ਧਾਰੀ, ਅੰਮ੍ਰਿਤ ਦੀ ਧਾਰਾ ਹੈ, ਅੰਮ੍ਰਿਤ ਦੀ ਗੰਗਾ ਹੈ। ਇਹ ਅੰਮ੍ਰਿਤ ਦੀ ਧਾਰਾ ਚੱਲ ਰਹੀ ਹੈ, ਅੰਮ੍ਰਿਤ ਦੀ ਧਾਰਾ ਹੈ। ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਜਾਂ ਸਾਰੀ ਕੀਰਤਨ, ਇਹ ਕਹਿੰਦੇ ਪਾਣੀ ਦੀ ਗੰਗਾ ਨੇ, ਇਹ ਅੰਮ੍ਰਿਤ ਦੀ ਗੰਗਾ। ਉਥੇ ਤਨ ਦਾ ਇਸ਼ਨਾਨ ਹੁੰਦਾ ਤੇ ਮਨ ਦਾ ਇਸ਼ਨਾਨ ਹੁੰਦਾ। ਉਥੇ ਤਨ ਨੂੰ ਪਵਿੱਤਰ ਕਰੀਦਾ ਤੇ ਮਨ ਨੂੰ ਪਵਿੱਤਰ ਕਰੀਦਾ। ਕਹਿੰਦੇ ਪਾਣੀ ਤਨ ਨੂੰ ਪਵਿੱਤਰ ਕਰ ਸਕਦਾ ਪਰ ਮਨ ਨਹੀਂ ਕਰ ਸਕਦਾ। ਮਨ ਦੀ ਗੰਗਾ ਜੋ ਹੈ ਬਾਣੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਤਾਰੀ ਰੇ, ਦਰਸ਼ਨ ਪਰਸਨ ਹਰਸਨ ਸਰਸਨ ਰੰਗ ਦੀ ਕਰਤਾਰੀ ਰੇ। ਕਹਿੰਦੇ ਐਸੀ ਕਥਾ ਹੈ, ਦਰਸ਼ਨ ਕਰਾਉਂਦੀ ਹੈ, ਵਚਨ ਕਰਾਉਂਦੀ ਹੈ ਪਰਮਾਤਮਾ ਦੇ ਨਾਲ, ਔਰ ਇਹ ਹਰਿਆ ਭਰਿਆ ਕਰਦੀ ਹੈ, ਆਨੰਦ ਲਈ ਆਨੰਦ ਦਿੰਦੀ ਹੈ। ਕਹਿਣ ਲੱਗੇ ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਦੇ, ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਹੈ, ਕਰਤਾਰ ਦੇ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੀ ਹੋਈ ਹੈ। ਔਰ ਐਸਾ ਪ੍ਰੇਮ ਨਾਲ ਰੰਗੀ ਹੋਈ ਇਹ ਕਥਾ ਹੈ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਐਸਾ ਨਾਮ ਸੁਣ ਕੇ, ਐਸੀ ਗੁਰਬਾਣੀ ਸੁਣ ਕੇ ਦਰਦ ਵੀ ਦੂਰ ਹੋ ਜਾਂਦੇ ਨੇ, ਰੋਗ ਵੀ ਮਿਟ ਜਾਂਦੇ ਨੇ। ਮਨ ਦਾ ਦਰਦ, ਤਨ ਦਾ ਰੋਗ, ਇਹ ਸਾਰੇ ਨਾਸ ਹੋ ਜਾਂਦੇ ਹਨ। ਮਹਾਰਾਜ ਕਹਿੰਦੇ ਐਸੀ ਬਾਣੀ ਹੈ ਗੁਰੂ ਦੀ। ਸੋ ਗੁਰੂ ਪਿਆਰਿਓ, ਐਸੇ ਵੱਡੇ ਭਾਗਾਂ ਦੇ ਨਾਲ ਐਸੀ ਗੁਰੂ ਕੀ ਪਵਿੱਤਰ ਪਾਵਨ ਬਾਣੀ ਔਰ ਐਸੇ ਗੁਰੂ ਕੇ ਦਰਸ਼ਨ, ਐਸੀ ਹਰੀ ਕਾ ਕੀਰਤਨ ਮਿਲਣ ਵਾਸਤੇ ਸਾਨੂੰ, ਸੋ ਜਪਣ ਵਾਸਤੇ ਸਾਨੂੰ ਮਿਲਿਆ, ਨਾਲ ਮਨੁੱਖਾ ਜਨਮ ਮਿਲਿਆ, ਇਸ ਨੂੰ ਸਫਲਾ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਹੈ। ਸੋ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਕਿ ਭਾਈ ਸਭ ਤੋਂ ਉੱਤਮ ਹਰੀ ਕੀ ਕਥਾ ਹੈ, ਗੁਰਬਾਣੀ ਦੀ ਕਥਾ ਹੈ ਔਰ ਗੁਰੂ ਦੀ ਕਥਾ ਹੈ। ਫਿਰ ਕਈ ਵਾਰੀ ਅਸੀਂ ਐਸਾ ਹੈ ਕਿ ਅਸੀਂ ਗੁਰੂ ਦੀ ਕਥਾ ਨਾਲ ਟੁੱਟ ਕੇ ਨਾ ਹੋਰ ਪਾਸੇ ਜੁੜ ਜਾਂਦੇ ਹਾਂ, ਜਿਹੜਾ ਕਾਰਨ ਇਹ ਵੱਡਾ ਹੈ। ਅਸੀਂ ਗੁਰੂ ਦੇ ਪੁਜਾਰੀ ਘੱਟ ਰਹਿ ਜਾਂਦੇ ਹਾਂ, ਫਿਰ ਹੋਰ ਕਾਰਨ ਨਾਲ ਜੁੜ ਜਾਂਦੇ ਹਾਂ। ਫਿਰ ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਸੀਂ ਉਸ ਨੂੰ ਵੀ ਸਾਨੂੰ ਸਾਫ ਕਾਰਨ ਕਰਦੇ ਨੇ, ਭਾਈ ਕੇਵਲ ਗੁਰੂ ਕੀ ਬਾਣੀ ਹੀ ਸੁੱਖਾਂ ਨੂੰ ਦੇਣ ਵਾਲੀ ਹੈ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਵੱਜ ਹੋਰ ਕੱਚੀ ਬਾਣੀ। ਉਸ ਨੂੰ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਗ ਬਕਾਣੀ, ਕਹਿਣ ਵਾਲੇ ਕੱਚੇ ਨੇ, ਸੁਣਨ ਵਾਲੇ ਵੀ ਕੱਚੇ ਨੇ, ਕਿਉਂ ਕੱਚਿਆਂ ਨੂੰ ਕੱਚੀ ਬਾਣੀ ਸੁਣ ਲੈਂਦੇ। ਮੈਂ ਵੀ ਬੇਨਤੀ ਕਰਾਂ, ਜੈਸਾ ਤੁਹਾਡਾ ਮਨ ਹੈ ਨਾ, ਜੈਸਾ ਸਾਡਾ ਮਨ ਹੈ, ਸਾਨੂੰ ਉਹੀ ਸਵਾਦ ਆਏਗਾ। ਜੇ ਮਨ ਕੱਚਾ ਹੈ ਤਾਂ ਕੱਚੀ ਬਾਣੀ ਸਵਾਦ ਲੱਗੇਗੀ, ਮਨ ਪੱਕਾ ਹੈ ਪੱਕੀ ਬਾਣੀ ਸਵਾਦ ਲੱਗੇਗੀ, ਮਨ ਨੀਵਾਂ ਹੈ ਨੀਵੇਂ ਪਰਬਤ ਨੂੰ ਸਵਾਦ ਲੱਗਣਗੇ, ਔਰ ਮਨ ਮੈਲਾ ਹੈ ਮੈਲੀ ਗੱਲਾਂ ਵੀ ਸਵਾਦ ਲੱਗਣਗੇ, ਮੈਲੀਆਂ ਗੱਲਾਂ। ਅੱਜ ਦੇ ਗਾਉਣ ਵਾਲੇ ਨੱਚਣਾ ਟੱਪਣਾ ਗਾਉਣਾ ਇਹ ਸਾਰਾ ਮੈਲ ਹੈ, ਪਰ ਬਹੁਤ ਲੋਕ ਸੁਣਦੇ ਨੇ ਕਿ ਮਨ ਮੈਲੇ ਨੇ, ਬਹੁਤੇ ਲੋਕਾਂ ਦੇ ਮਨ ਪਵਿੱਤਰ ਨਹੀਂ ਹੁੰਦੇ। ਜੇ ਪਵਿੱਤਰ ਹੋਣ ਤਾਂ ਗੁਰੂ ਦੀ ਗੱਲ ਸੁਣ, ਗੁਰੂ ਦੀ ਗੱਲ ਸੁਣਦੇ ਹਾਂ ਅਸੀਂ, ਮੱਥਾ ਟੇਕਦੇ ਹਾਂ ਗੁਰੂ ਨੂੰ, ਨਮਸਕਾਰ ਕਰਦੇ ਹਾਂ ਗੁਰੂ ਨੂੰ, ਪਰ ਸੁਣਦੇ ਹਾਂ ਅਸੀਂ ਮੈਲੀਆਂ ਬੋਲੀਆਂ, ਮੈਲੇ ਵਚਨ, ਮੈਲੇ ਗੱਲਾਂ। ਔਰ ਮੈਲੀਆਂ ਗੱਲਾਂ ਕਰਨ ਵਾਲਿਆਂ ਨੂੰ ਹੀਰੋਇਨ ਬਣਾਇਆ, ਹੀਰੋਇਨ ਮੈਲੀਆਂ ਗੱਲਾਂ ਕਰਨ ਵਾਲੇ ਸਿਤਾਰੇ, ਕਦੇ ਕਿਸੇ ਕਥਾ ਕਰਨ ਵਾਲੇ ਨੂੰ ਕਿਹਾ ਸਿਤਾਰਾ ਹੈ ਨਾ, ਜਿਹੜਾ ਫਿਲਮਾਂ ਚ ਨੱਚੇ ਟੱਪੇ ਕੁੱਦੇ ਗੰਦ ਬੋਲੇ ਮੈਲ ਕੱਢੇ, ਕਿਉਂਕਿ ਸਾਡਾ ਮਨ ਮੈਲਾ, ਮੈਲ ਨੀ ਬੜਾ ਪਸੰਦ ਕਿਸੇ, ਮੈਲ ਨੂੰ ਮੈਲ ਲੱਗ ਗਈ ਜਾ ਕੇ, ਨਕਲ ਨੂੰ ਨਕਲ ਚ ਪਕੜਦੀ ਹੈ, ਨਕਲੀ ਜੀਵਨ ਸਾਡਾ, ਨਕਲੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ। ਪਰ ਕਰੋੜਾਪਤੀ, ਅਰਬਾਪਤੀ, ਖਰਬਾਪਤੀ ਵੱਡੀਆਂ ਵੱਡੀਆਂ ਗੱਡੀਆਂ ਨੂੰ ਦਿੰਦੇ ਨੇ, ਮੈਲ ਨੂੰ ਮੈਲ ਪਕੜਦੀ ਹੈ ਜਾ ਕਰਦੀ, ਕਿਉਂਕਿ ਗੱਲ ਬਹੁਤੇ ਨੇ, ਸੁਣਨ ਵਾਲੇ ਬਹੁਤੇ ਨੇ, ਬੜੀ ਬੜੀ ਮਾਲਾ ਦਿੰਦੇ ਨੇ, ਕੋਲੋਂ ਪੈਸੇ ਦੇਣਗੇ ਫਿਰ ਸੁਣਗੇ। ਪਰ ਮਹਾਰਾਜ ਜੀ ਕਹਿੰਦੇ ਨੇ ਮੇਰੇ ਮੋਹਨ, ਮਹਾਰਾਜ ਕਹਿੰਦੇ ਮੇਰੇ ਪਿਆਰੇ ਮੋਹਨ, ਮੈਂ ਮੇਰੇ ਬਹੁਤ ਹਰਨ ਵਾਲੇ ਮੇਰੇ ਪਿਆਰੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਮੇਰੀ ਅਰਦਾਸ ਬੇਨਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਸਾਡੇ ਵਾਸਤੇ ਕਹਿੰਦੇ ਮਹਾਰਾਜ ਮੇਰੇ ਮੋਹਨ ਸ਼ਰਾਬਣੀ ਇਹ ਨਾ ਸੁਣਾਏ ਮੇਰੇ ਕੰਨਾਂ ਚ ਕਿਤੇ ਇਹ ਨਾ ਸੁਣ ਜਾਏ ਕਿ ਸਾਖਤ ਗੀਤ ਨਾਦ ਧੁਨ ਗਾਵਤ ਸਾਖਤਾਂ ਦੇ ਦੁਸ਼ਟ ਪੁਰਖਾਂ ਦੇ ਗਾਏ ਹੋਏ ਗੀਤ ਗਾਏ ਹੋਏ ਨਾਦ ਬਜਾਏ ਹੋਏ ਬਾਜੇ ਬਜਾਏ ਹੋਏ ਸਾਜ ਔਰ ਬਣਾਇਆ ਹੋਇਆ ਸਾਰਾ ਜਿਹੜਾ ਹੈ ਸਾਜੋ ਸਮਾਨ ਇਹ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੰਨਾਂ ਚ ਨਾ ਪੈ ਜਾਏ ਕਿਤੇ ਮੇਰੇ ਮੋਹਨ ਸ਼ਰਾਬਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਅਜਾਏ ਅਜਾਇਆ ਜਾਣ ਵਾਲੇ ਬੋਲ ਬੇਅਰਥ ਬੋਲ ਬੇਅਰਥ ਤੱਪੇ ਬੇਅਰਥ ਗੱਲਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੰਨਾਂ ਚ ਉਹ ਨਾ ਪੈਣ ਹੁਣ ਅਸੀਂ ਅਰਦਾਸ ਕਰਦੇ ਹਾਂ ਗੁਰੂ ਦੇ ਚਰਨਾਂ ਚ ਤੇ ਬਾਣੀ ਸੁਣ ਕੇ ਜਾਂਦੇ ਹਾਂ ਗੁਰੂ ਦੀ ਵਜ੍ਹਾ ਸੁਣਨਾ ਜਾਏ ਤੇ ਸੁਣਨ ਵਾਸਤੇ ਪੈਸੇ ਖਰਚ ਕਰਦੇ ਹਾਂ ਸਾਨੂੰ ਸੁਣਨ ਵਾਸਤੇ ਵੀ ਚਾਹੀਦਾ ਘੱਟ ਕੁਛ ਲਿਆਓ ਟੀਵੀ ਜੇ ਨਹੀਂ ਹੈ ਥੋੜਾ ਜਿਹਾ ਦੂਜਾ ਵੀ ਲਾ ਲਓ ਇਹ ਘਰ ਦੇ ਵਿੱਚ ਦੇਖਿਆ ਜਾ ਕੇ ਟੀਵੀ ਕਹਿੰਦੇ ਆ ਦੇਖੋ ਬਾਬੇ ਤੁਹਾਨੂੰ ਦਿਖਾਈ ਟੀਵੀ ਜਿੱਥੇ ਰੋਟੀ ਪਕਾਉਣ ਵਿੱਚ ਰਸੋਈ ਹੈ ਉੱਥੇ ਵੀ ਟੀਵੀ ਲੱਗੇ ਹੈ ਜਿੱਥੇ ਪੈਣਾ ਹੈ ਉੱਥੇ ਛੱਤ ਵੀ ਲੱਗੇ ਹੈ ਸਿਰ ਸਿੱਧਾ ਪੈ ਜਾਈਏ ਕਿਤੇ ਵੀ ਨਿਗਾਹ ਨਾ ਟੁੱਟ ਜਾਏ ਬੜਾ ਚੰਦ ਚਕੋਰ ਵਾਲੀ ਪ੍ਰੀਤੀ ਹੈ ਭਾਈ ਤੇ ਕੋਈ ਚੰਦ ਚੰਦਰਮਾ ਦੀ ਪ੍ਰੀਤੀ ਤੁਹਾਡਾ ਚਕੋਰ ਦੇਖੀ ਜਾਂਦਾ ਤੇ ਚਕੋਰ ਤੇਰੇ ਘਰ ਆਪ ਉਲਟਾ ਪੁਲਟਾ ਹੋ ਜਾਂਦਾ ਕਿ ਤੇਰੇ ਕੋਈ ਸ਼ਕਤੀ ਹੈ ਤੈਨੂੰ ਉਲਟਾ ਪੁਲਟਾ ਹੋਣ ਦੀ ਲੋੜ ਨੀ ਜਿੱਥੇ ਹੁਣ ਕਰਿਓ ਤੇ ਜੀਵੀ ਇੱਕ ਪੈਰਾਂ ਕਰੀ ਜਾਇਆ ਹੋਇਆ ਕਹਿੰਦਾ ਪੈਸੇ ਪੈਸੇ ਦਿਸੀ ਸੁਣਾ ਲੱਗ ਔਰ ਮੈਂ ਤੇ ਹੈਰਾਨ ਹੋਇਆ ਫਿਰ ਮੈਨੂੰ ਲੈਟਰ ਲੈ ਕੇ ਵਾ ਉੱਥੇ ਜਾ ਕੇ ਦੇਖਿਆ ਇੱਥੇ ਵੀ ਚੀਜ਼ ਵਗੈਰਾ ਇੰਨਾ ਤੇ ਨੀ ਸਾਰ ਸਕਦੇ ਇੰਨਾ ਤਰੀਕ ਬਹੁਤ ਔਖਾ ਹੋ ਗਿਆ ਬਾਥਰੂਮ ਦੇ ਵਿੱਚ ਵੀ ਟੀਵੀ ਮੈਂ ਵੀ ਨੀ ਗੱਲ ਕਹਿੰਦਾ ਤੁਹਾਡੀ ਵਾਲੇ ਗੱਲ ਕਰਦਾ ਮੈਂ ਗੁਰੂ ਦੇ ਤਾਜਾ ਬੈਠਿਆ ਔਰ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਉੱਥੇ ਵੀ ਟੀਵੀ ਲੱਗੇ ਕਹਿੰਦੇ ਇੱਥੇ ਵੀ ਲੱਗੇ ਬਾਬਾ ਜੀ ਮਾਂ ਬੜੀ ਕਿਰਪਾ ਹੋਈ ਹੈ ਮਹਾਨ ਕਿਰਪਾ ਰਸੋਈ ਚ ਟੀਵੀ ਆਲੇ ਦੁਆਲੇ ਟੀਵੀ ਪੈਦਲ ਵੀ ਟੀਵੀ ਉਧਰ ਵੀ ਟੀਵੀ ਮੈਂ ਕਹਿੰਦਾ ਸੁਣਾਉਂਦਾ ਕੀ ਹੈ ਗੁਰਬਾਣੀ ਸੁਣਾਉਂਦਾ ਕੋਈ ਉਹ ਤਾਂ ਕਿਤੇ ਪਤਾ ਨੀ ਸਾਨੂੰ ਦੇਖਣਾ ਬਾਕੀ ਸਭ ਘੱਟ ਜਾਂਦਾ ਦੇਖ ਦੇਖ ਕੇ ਬੱਚਿਆਂ ਦੇ ਪੁੱਛ ਲਓ ਸਾਰੇ ਇਹ ਜਾਣਦੇ ਨੇ ਪ੍ਰੋਗਰਾਮ ਇਹਨੂੰ ਸੁਣ ਕੇ ਰੰਗ ਗਾਣਾ ਆਇਆ ਹੁਣ ਧੜਕਾ ਆਇਆ ਹੁਣ ਡਰਾਮਾ ਹੋਵੇਗਾ ਅੱਜ ਸਾਰੀ ਫਿਲਮ ਆਏਗੀ ਸਭ ਪਤਾ ਸਭ ਨੂੰ ਤੇ ਕਈਆਂ ਦੇ ਘਰ ਚ ਗੁਰਬਾਣੀ ਨਾ ਭਾਈ ਟਾਈਮ ਕਹਿ ਹੋਏ ਤੇ ਆਉਂਦੀ ਹੈ ਸੰਤ ਪਤਾ ਨੀ ਆਉਂਦੀ ਮੇਰੀ ਟੀਵੀ ਚ ਪਤਾ ਹੀ ਨਹੀਂ ਹੈ ਆਉਂਦੀ ਹੋਵੇ ਤਾਂ ਵੀ ਪਤਾ ਨੀ ਹੈ ਤੇ ਮਹਾਰਾਜ ਕਹਿੰਦੇ ਮੇਰੇ ਮੋਹਨ ਸ਼ਰਾਬਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਗੁਰਮੁਖੋ ਤਾਂ ਇਹ ਕਹਿੰਦੇ ਮਹਾਰਾਜ ਅਸੀਂ ਕੀ ਕਰਦੇ ਹਾਂ ਕਹਿਣ ਕਰਕੇ ਤਾਂ ਹੀ ਜੇ ਕਿਤੇ ਗੁਰੂ ਦੀ ਕਿਰਪਾ ਹੋ ਜਾਏ ਸਾਨੂੰ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗ ਜਾਏ ਸਵਾਦ ਲੱਗਣ ਲੱਗ ਜਾਏ ਰਸ ਆਉਣ ਲੱਗ ਜਾਏ ਫਿਰ ਸਾਨੂੰ ਇਹ ਗੁਰੂ ਕੇ ਬਚਨ ਮਿੱਠੇ ਲੱਗ ਗੁਰੂ ਕੇ ਬਚਨ ਸੁਣਨ ਵਾਲੇ ਕਿੰਨੇ ਕੁ ਹੁੰਦੇ ਨੇ ਕੌਣ ਸੁਣਦਾ ਤਾਂ ਗੁਰੂ ਕੇ ਪਿਆਰੇ ਮਹਾਰਾਜ ਕਹਿੰਦੇ ਉਹ ਸਾਨੂੰ ਕੰਨਾਂ ਚ ਨਾ ਪਵੇ ਅਸੀਂ ਕੋਲੋਂ ਪੈਸੇ ਖਰਚ ਕੇ ਲਿਆਉਂਦੇ ਪੈਸੇ ਦੇ ਕੇ ਲਿਆਉਂਦੇ ਹਾਂ ਮੈਂ ਸ਼ਾਇਦ ਤੁਹਾਨੂੰ ਕਈ ਵਾਰੀ ਅੱਗੇ ਵੀ ਸੁਣਾਈ ਗਈ ਗੱਲ ਉੱਥੇ ਸਾਰੇ ਹਰਿਆਣੇ ਚ ਇੱਕ ਪਿੰਡ ਪੈਂਦਾ ਤੇਲੀ ਵਾਲਾ ਪਿੰਡ ਹੈ ਪਰ 30 ਸਾਲ ਪਹਿਲਾਂ ਦੀ ਗੱਲ ਹੈ ਉਹ ਕਹਿੰਦੇ ਪਿੰਡ ਵਾਲੇ ਸਾਰੇ ਬਾਬਾ ਜੀ ਅਖੰਡ ਪਾਠ ਕਰਕੇ ਆਉਣਾ ਚਲੋ ਭਾਈ ਪੜਦੇ ਵੀ ਚਲੇ ਪਰ ਅਖੰਡ ਪਾਠ ਹੋਇਆ 3 ਦਿਨ ਉੱਥੇ ਗੁਰਦੁਆਰਾ ਬਣਾਉਣਾ ਸੀ ਕਣਕ ਕੁਣਕ ਲਗਾਈ ਚੰਗੇ ਚੰਗੇ ਜ਼ਿਮੀਂਦਾਰ ਨੇ 100-100 ਕਿੱਲੇ ਵਾਲੇ ਉਹਨਾਂ ਨੂੰ ਮੈਂ ਕਿਹਾ ਵੀ 100 ਕਿੱਲੇ 1 ਕਿੱਲੇ ਲਗਾਓ ਘੱਟੋ ਘੱਟ ਇੱਕ ਮਾਈ ਆਈ ਕਹਿੰਦੇ ਬਾਬਾ ਜੀ 150 ਕਿੱਲਾ ਮੈਂ ਕਿੰਨੀ ਕਣਕ 30 ਕਿੱਲੇ ਦਿਓ ਕਹਿੰਦੀ 40 ਮੈਂ 60 ਵਾਂ ਲਗਾ ਦੀ ਤੇਰੇ ਕਹਿੰਦੇ 60 ਵਾਂ ਲਗਾ ਇਸ ਤਰ੍ਹਾਂ ਉਹਨਾਂ ਨੇ ਲਿਖਾਈ ਸਾਰਿਆਂ ਨੂੰ ਤੇ ਨਾਲ ਫਿਰ ਉਹਨਾਂ ਨੇ ਮਾਲਕ ਲਿਆਂਦਾ ਮਾਣਕ ਉਹ ਵੀ ਲੱਗਿਆ ਗੁਰਦੁਆਰਾ ਦੇ ਬਾਹਰ ਲੱਗਿਆ ਹੋਇਆ ਤੇ ਕੱਠ ਉੱਥੇ ਅਸੀਂ ਭੋਗ ਕੱਲੀ ਪੈਂਦੇ ਜੀ ਕਿਉਂ ਕਰਦੇ ਉੱਧਰ ਨੂੰ ਜਾਣਾ ਸੀ ਉਹ ਗੁਰਦਾਸਪੁਰ ਜ਼ਿਆਦਾ ਆ ਰਿਹਾ ਸੀ ਮੈਂ ਪਹਿਲੇ ਬੇਨਤੀ ਕਰਿਆ ਕਿ ਮੈਲ ਨੂੰ ਪਕੜਦੀ ਹੈ ਨਕਲ ਨਕਲ ਨੂੰ ਪਕੜਦੀ ਹੈ ਇਸ ਕਰਕੇ ਸੱਚ ਸੱਚ ਨੂੰ ਜੁੜਦਾ ਹੈ ਮਹਾਰਾਜ ਕਹਿੰਦੇ ਇਸ ਬਾਣੀ ਨੂੰ ਕੱਚੇ ਕਹਿਣਗੇ ਕੱਚੇ ਸੁਣਗੇ ਕੱਚੇ ਗਾਉਣਗੇ ਕੱਚੀ ਬਾਣੀ ਨੂੰ ਉਹ ਮਗਰੋਂ ਮੈਨੂੰ ਕਹਿਣ ਲੱਗੇ ਬਾਬਾ ਜੀ ਕਿੰਨੇ ਪੈਸੇ ਦਈਏ ਮੈਂ ਕਿਹਾ ਵੀ ਤੁਸੀਂ ਆ ਜਿਹੜਾ ਤੁਹਾਡੇ ਹੁਣ ਮਾਲਕ ਆਇਆ ਸੀ ਇਹਨੂੰ ਕਿੰਨੇ ਪੈਸੇ ਦਿੱਤੇ ਕਹਿੰਦੇ 5500 ਦਿੱਤੇ ਹੋ ਕਹਿੰਦੇ ਕਿਉਂ ਅੱਜ ਕੱਲ੍ਹ ਤੇ ਕਿਤੇ 55,000 ਚਲੇ ਗਿਆ ਕੰਮ ਮੈਂ ਤਾਂ ਸੁਣ ਕੇ ਹੈਰਾਨ ਹੋਇਆ ਤੇ ਇਟਲੀ ਚ ਉਹ ਮਾਂ ਨੂੰ ਆਇਆ ਇੱਕ ਉਹ ਗੁੱਸੇ ਵੀ ਹੋ ਗਿਆ ਮੈਂ ਗੱਲ ਕਰ ਲੱਗਿਆ ਉਹਦੀ ਪਤਾ ਹੀ ਨਹੀਂ ਸੀ ਤੂੰ ਪਿੱਛੇ ਬੈਠਾ ਮਾਂ ਭਾਈ ਮੈਂ ਤਾਂ ਤੁਹਾਡੀ ਰੋਜ਼ ਕਹਿਣਾ ਇਹਦਾ ਗੱਲ ਤਾਂ ਉਹਨੂੰ ਕਹਿੰਦੇ 11,000 ਤੇ ਉਹ ਦਿੱਤਾ 11,000 ਦੂਰੋਂ ਦਿੱਤਾ ਕਹਿੰਦੇ 2 ਘੰਟੇ ਲਾਏਗਾ ਇੱਕ ਸ਼ਹਿਰ 35 ਰੁਪਏ ਕਹਿੰਦੇ 35 ਯੂਰੋ ਦੀ ਟਿਕਟ ਰੱਖੀ ਹੈ ਟਿਕਟ ਗੁਰਦੁਆਰੇ ਬੋਲੀ ਜਾਣ ਟਿਕਟਾਂ ਮੇਰੇ ਕੋਲ ਆਈ ਗੁਰਦੁਆਰੇ ਚ ਟਿਕਟਾਂ ਦਾ ਪ੍ਰਚਾਰ ਹੋਇਆ ਕਿ ਜਿਹਨੇ ਮਾਂ ਨੂੰ ਸੁਣ ਜਾਣਾ ਨਾ ਸਾਰਾ ਸੰਗਤ ਜੀ ਟਿਕਟਾਂ ਮੇਰੇ ਕੋਲ ਨੇ ਮਾਂ ਦੀ ਮੈਂ ਭਾਵ ਦਾ ਬੜੀ ਵਧੀਆ ਪਰ ਇੱਥੇ ਵੀ ਕਸਰ ਨਹੀਂ ਹੈ ਮੈਂ ਹੈਰਾਨ ਹੋਇਆ ਉਦੋਂ ਕਹਿੰਦੇ ਮਾਂ ਨੂੰ ਖੜਾ ਹੋਵੇ ਮਾਂ ਨੂੰ ਸਰਵ ਪਾਉ ਵੀ ਦੇਣੇ ਵਾਹ ਬਾਈ ਵਾਹ ਸਰਵ ਪਾਉ ਵੀ ਦਿੱਤਾ ਉਹ ਸਰਵ ਪਾਉ ਨਾਲ ਮੈਨੂੰ ਵੀ ਦਿੱਤਾ ਉਹਨੂੰ ਦਿੱਤਾ ਫੋਟੋ ਇਕੱਠੀ ਹੋ ਗਈ ਉੱਥੇ ਰੌਲਾ ਪੈ ਗਿਆ ਤੇ ਬੰਦ ਦੀ ਫੋਟੋ ਨਾਲ ਲਾਓਗੇ ਪੰਜਾਬ ਮੈਂ ਗਿਆ ਮੈਨੂੰ ਕਈ ਸੰਤ ਕਹਿਣ ਲੱਗੇ ਤੂੰ ਚੰਗਾ ਬੰਦਾ ਹੈ ਤੂੰ ਮਾਂ ਨਾਲ ਫੋਟੋ ਲਵਾਈ ਫਿਰਦੇ ਮਾਰਾ ਮੈਂ ਕੀ ਕਰਾਂ ਖਿੱਚ ਲਈ ਉਹਨਾਂ ਨੇ ਸਭ ਗੜਬੜ ਪਿਆਰੋ ਐਸੀ ਐਸੀ ਹਾਲਤ ਸਾਡੀ ਹੈ ਤੇ ਮਹਾਰਾਜ ਤੇ ਐਸਾ ਗੱਲ ਕਹਿੰਦੇ ਨੇ ਮੇਰੇ ਬਹੁਤ ਸਰਬਣੀ ਇਹਦਾ ਸੁਣਾਏ ਸਾਧ ਗੀਤ ਨਾਮ ਤੁਰਗਾਵਤ ਬੋਲ ਬੋਲ ਅਜਾਏ ਕਹਿੰਦੇ 5500 ਦਿੱਤਾ ਜੀ ਮੈਂ ਕਿਹਾ ਉਹਨੇ ਕਿੰਨੇ ਟਾਈਮ ਲਾਇਆ ਕਹਿੰਦੇ ਲਾਜ ਕਹਿੰਦਾ 3 ਘੰਟੇ ਮੈਂ ਪਾਠੀਆਂ ਦੇ ਪਾਠ ਕਰਨ ਕਹਿੰਦਾ 3 ਦਿਨ ਮੈਂ ਕਿਹਾ ਬਾਣੀ ਚੰਗੀ ਹੈ ਕਿ ਜੋ ਗਾ ਕੇ ਗਿਆ ਉਹ ਚੰਗੇ ਨਾ ਚੰਗੀ ਤਾਂ ਬਾਣੀ ਮੈਂ ਕਿਹਾ ਪਰ ਤੁਸੀਂ ਆਪਣੀ ਅੰਦਾਜ਼ਾ ਲਾ ਲਓ 5500 ਦਿੱਤਾ ਚਲੋ ਜੋ ਜਿਆਦਾ ਵੀ ਨਹੀਂ ਕਹਿੰਦੇ 5500 ਦਿਓ ਸਾਰੇ ਪੰਛੀਆਂ ਨੂੰ ਪਹਿਲਾਂ ਤਾਂ ਦਿਓ ਨਾ ਉਦੋਂ ਗ੍ਰੰਥ ਜੀ ਦੇ ਪੀ ਜਾਂਦੇ ਸੀ 25 ਉਸ ਟਾਈਮ ਤੇ ਸਾਰੇ ਕਹਿਣ ਕਿ ਬਾਬਾ ਜੀ ਗਲਤੀ ਹੋ ਗਈ ਮਾਂ ਕਿਉਂ ਦੇ ਦਿਓ ਨਾ ਗਲਤੀ ਬਾਅਦ ਸੋਚਿਓ ਕਹਿੰਦੇ ਨਹੀਂ ਬਾਬਾ ਜੀ ਗਲਤੀ ਹੋ ਮੁੜ ਕੇ ਨੀ ਬੁਲਾ ਦੇਣਾ ਮੈਨੂੰ ਕਿ ਉਹਨੂੰ ਮਾਲਕ ਨੂੰ ਕਹਿੰਦੇ ਨਹੀਂ ਨਹੀਂ ਕਹਿੰਦੇ ਬਾਬਾ ਜੀ ਮਾਲਕ ਨੂੰ ਬਾਅਦ ਝੂਠ ਬੋਲਦੇ ਬਦਲ ਬੁਲਾਓਗੇ ਮਾਲਕ ਨੂੰ ਬਦਲਾ ਲਓ ਕਹਿੰਦੇ ਸੋਦਾ ਉਸ ਤੋਂ ਬਾਅਦ ਕਦੇ ਕਦੇ ਬੁਲਾਇਆ ਜੀ ਮਾਲਕ ਪਤਾ ਨੀ ਆਇਆ ਜਾਂ ਨਾ ਆਇਆ ਸੋ ਬਣ ਕੇ ਪਿਆਰੋ ਬਾਣੀ ਨੂੰ ਅਸੀਂ ਸੁਣਦੇ ਕਿੰਨਾ ਕਹਾ ਗੁਰਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਦੇਖੋ ਗੁਰੂ ਅਮਰਦਾਸ ਕਹਿੰਦੇ ਸਾਨੂੰ ਮੁੜ ਮੁੜ ਕੇ ਸਮਝਾਉਂਦੇ ਨੇ ਕਹਿੰਦੇ ਫਿਰ ਉਸ ਬਾਣੀ ਨੂੰ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਉਹਨਾਂ ਨੂੰ ਕਹਿਣ ਵਾਲੇ ਕੱਚੇ ਉਹਦੀ ਵਿਖਿਆਲ ਕਰਨ ਵਾਲੇ ਕੱਚੇ ਗੁਰੂ ਤੋਂ ਬਿਨਾਂ ਜਿਹੜੀ ਬਾਣੀ ਹੈ ਸਭ ਕੱਚੀ ਹੈ ਔਰ ਗੁਰੂ ਕੀ ਬਾਣੀ ਪੱਕੀ ਹੈ ਪੱਕੀ ਬਾਣੀ ਨੂੰ ਸੁਣਨ ਵਾਸਤੇ ਮਨ ਵੀ ਪੱਕਾ ਚਾਹੀਦਾ ਔਰ ਕੱਚੀ ਬਾਣੀ ਨੂੰ ਸੁਣਨ ਵਾਸਤੇ ਮਨ ਕੱਚੇ ਦਾ ਵੱਧ ਉਹਨੇ ਜਿਹਨ ਮਰਜ਼ੀ ਸੁਣਾ ਲਓ ਬਥੇਰੇ ਮਿਲਦੇ ਨੇ ਕੱਚੇ ਮਨਾਂ ਵਾਲੇ ਪਰ ਪੱਕੇ ਮਨ ਵਾਲਾ ਕੋਈ ਗੁਰਮੁਖ ਪਿਆਰਾ ਮਿਲਦਾ ਜਿਹਨੂੰ ਇਹ ਬਾਣੀ ਦੀ ਪਛਾਣ ਹੋਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਤੇ ਸਭ ਤੋਂ ਪਿਆਰੀ ਹੈ ਕਿਉਂਕਿ ਇਹ ਰੰਗ ਰੰਗੀ ਕਰਤਾਰੀ ਨੇ ਇਹ ਰੰਗ ਰੰਗੀ ਕਰਤਾਰੀ ਉਹ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਹੋਈ ਹੈ ਕਿਤੇ ਗੁਰੂ ਕਿਰਪਾ ਕਰੇ ਸਾਡਾ ਮਨ ਵੀ ਐਸਾ ਰੰਗਿਆ ਜਾਵੇ ਕਿਤੇ ਗੁਰੂ ਦਇਆ ਕਰੇ ਸਾਡਾ ਮਨ ਵੀ ਐਸਾ ਰੰਗਿਆ ਜਾਵੇ ਰੰਗ ਚੜ ਜਾਵੇ ਫਿਰ ਪਤਾ ਲੱਗਦਾ ਕਿ ਬਾਣੀ ਦਾ ਰਸ ਹੈ ਕੀ ਬਾਣੀ ਦਾ ਸਵਾਦ ਹੈ ਕੀ ਔਰ ਬਾਣੀ ਹੈ ਕੀ ਸੋ ਅਜੇ ਤਾਂ ਗੁਰੂ ਦੇ ਪਿਆਰ ਸਾਡਾ ਮਨ ਬਣਿਆ ਨੀ ਕਿਉਂਕਿ ਉਹਨਾਂ ਪਿਆਰ ਪ੍ਰੇਮ ਹੋ ਜਾਵੇ ਨਾਮਦੇਵ ਨੂੰ ਕਿਸੇ ਨੇ ਪੁੱਛ ਲਿਆ ਕਹਿੰਦੇ ਨਾਮਦੇਵ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਗਈ ਤੈਨੂੰ ਇਹਦੀ ਪਦਵੀ ਕਿਉਂ ਪ੍ਰਾਪਤ ਹੋ ਗਈ ਬਾਕੀ ਕਿਹੜਾ ਕਰਦੇ ਨੇ ਨਾਮ ਰਾਮ ਵਾਹਿਗੁਰੂ ਵਾਹਿਗੁਰੂ ਸਭ ਕਰਦੇ ਨੇ ਰਾਮ ਰਾਮ ਕਰਦੇ ਨੇ ਤਾਂ ਕੋਈ ਢੰਗ ਦੱਸ ਕਹਿੰਦਾ ਹੈ ਕੋਈ ਸਾਡੇ ਤੇ ਵੀ ਕਿਰਪਾ ਕਰ ਸਾਨੂੰ ਤੇ ਵੀ ਦਇਆ ਕਰ ਕਹਿੰਦੇ ਵਾਹੀ ਪ੍ਰੇਮ ਕਰਨਾ ਚਾਹੀਦਾ ਕਹਿੰਦੇ ਪ੍ਰੇਮ ਸਾਨੂੰ ਵੀ ਦੱਸ ਕਿਵੇਂ ਹੁੰਦਾ ਕਹਿੰਦੇ ਪ੍ਰੇਮ ਤੁਹਾਨੂੰ ਦੱਸਣ ਦੀ ਲੋੜ ਨਹੀਂ ਪ੍ਰੇਮ ਸਾਰਿਆਂ ਕੋਲ ਹੈ ਪ੍ਰੇਮ ਦੀ ਦਾਤ ਪਰਮਾਤਮਾ ਨੇ ਸਭ ਨੂੰ ਦਿੱਤੀ ਹੈ ਪਰਮਾਤਮਾ ਨੇ ਸਭ ਨੂੰ ਦਾਤ ਦਿੱਤੀ ਹੈ ਪਰ ਇਸ ਨੂੰ ਕਿਸੇ ਕੋਈ ਢੰਗ ਨਾਲ ਵਰਤੀ ਹੈ ਕੋਈ ਕਿਸੇ ਢੰਗ ਨਾਲ ਵਰਤੀ ਹੈ ਕਹਿੰਦੇ ਉਹ ਪ੍ਰੇਮ ਜਿਹੜਾ ਪ੍ਰੇਮ ਤੁਸੀਂ ਵਿਸ਼ੇ ਵਿਕਾਰਾਂ ਲਈ ਵਰਤਦੇ ਹੋ ਮੈਂ ਉਸਨੂੰ ਪਰਮਾਤਮਾ ਦੀ ਵਰਤਿਆ ਸੈਲੀ ਵਰਤ ਬੜੇ ਖੁਲਾਸੇ ਬਚਨ ਕਰੇ ਉਸ ਨੇ ਉਹ ਕਹਿਣ ਲੱਗੇ ਸੁਣ ਲਓ ਕੈਸੀ ਹੈ ਉਹ ਕਹਿੰਦੇ ਜੈਸੀ ਪਰਪੁਰਖਾ ਰਤ ਨਾਰੀ ਜੈਸੀ ਪਰਪੁਰਖਾ ਰਤ ਨਾਰੀ ਕਹਿੰਦੇ ਇਹ ਕੀ ਹੈ ਵਿਸ਼ੇ ਵਾਸਤੇ ਵਿਕਾਰਾਂ ਵਾਸਤੇ ਬੜਾ ਪ੍ਰੇਮ ਹੈ ਬਥੇਰੇ ਜਾ ਕੇ ਇਸ ਕੰਮ ਪਿੱਛੇ ਜਾਨਾਂ ਦੇਖਦੇ ਨੇ ਮਰ ਜਾਂਦੇ ਨੇ ਔਰ ਦਾਤਾਂ ਜਾਗਦੇ ਨੇ ਦਿਮਾਗ ਅਜਾ ਲੈਂਦੇ ਨੇ ਪਰ ਮਰ ਜਾਂਦੇ ਚੰਗੇ ਚੰਗੇ ਸਿਆਣੇ ਮਰ ਜਾਂਦੇ ਬੜੇ ਬੜੇ ਸਿਆਣੇ ਮੈਂ ਮਲੇਸ਼ੀਆ ਗਿਆ ਕਿਸੇ ਮੈਂ ਡਾਕਟਰ ਮੇਰਾ ਕੰਨ ਖਰਾਬ ਹੋਇਆ ਕਹਿੰਦੇ ਡਾਕਟਰ ਕੁਦਰਤੀ ਆ ਗਿਆ ਬਾਬਾ ਜੀ ਬਹੁਤ ਸਿਆਣਾ ਡਾਕਟਰ ਹੈ ਮੈਂ ਕਿਹਾ ਚੰਗਾ ਕਹਿੰਦੇ ਮੇਰੇ ਘਰ ਤੇ ਬਰਾਏ ਜੇ ਕਿਤੇ ਉਹ ਮੈਨੂੰ ਕਹਿਣ ਲੱਗ ਕਹਿੰਦੇ ਬਾਬਾ ਜੀ ਤੁਹਾਡੇ ਕੰਨਿਆਂ ਨੇ ਗੱਲ ਕਰਨੀ ਨਾ ਕਰ ਲੈ ਭਾਈ ਕਹਿੰਦੇ ਮੈਂ ਮਰਨਾ ਬਸ ਇੱਕ ਅੱਧੇ ਦਿਨ ਸੁਸਾਈਡ ਕਰਨੀ ਚੰਗਾ ਨੌਜਵਾਨ 25-26 ਸਾਲ ਦਾ ਮੈਂ ਕਿਹਾ ਜੋ ਵੀ ਤੂੰ ਇਹਦਾ ਸਿਆਣਾ ਪੈਣਾ ਪੜਿਆ ਲਿਖਿਆ ਪੈਸੇ ਡਾਕਟਰ ਕਹਿ ਕਿਉਂ ਮਰਨਾ ਆਪਣੀ ਤਕਲੀਫ ਦੱਸੀ ਜੋ ਮੈਂ ਹੁਣੇ ਬੋਲ ਕੇ ਮੈਂ ਕਿਹਾ ਤਕਲੀਫ ਕਿੱਥੋਂ ਆਈ ਹੈ ਤੈ ਪੈਦਾ ਕੀਤੀ ਹੈ ਕਦੇ ਬਾਅਦ ਤੂੰ ਹੀ ਛੱਡਦੇ ਇਹ ਕਿੱਡੀ ਵੱਡੀ ਵੱਡੀ ਗੱਲ ਹੈ ਤਕਲੀਫ ਕੋਈ ਬਾਹਰੋਂ ਤਾਂ ਨਹੀਂ ਆਏ ਨਾ ਕਹਿੰਦੇ ਨਾ ਫਿਰ ਤੈ ਪੈਦਾ ਕੀਤੀ ਹੈ ਤੂੰ ਹੀ ਛੱਡਦੇ ਕਦੇ ਛੱਡ ਨਹੀਂ ਹੁੰਦੀ ਮੈਂ ਕਿਹਾ ਬਾਬਾ ਭਲਿਆ ਮਾਨਤਾ ਤੂੰ ਏਡਾ ਵੱਡਾ ਸਿਆਣਾ ਪੈਣਾ ਬੰਦੇ ਮਾਰੇਗਾ ਤੇ ਫਿਰ ਦੂਜਿਆਂ ਦੀ ਕੀ ਹਾਲਤ ਹੋਵੇਗੀ ਨਾਲੇ ਜਿਸ ਚੀਜ਼ ਨੂੰ ਜੇ ਤੂੰ ਮਰ ਰਿਹਾ ਜਿਸ ਜਿਸ ਮਰਨ ਦੀ ਤਿਆਰੀ ਕਰਦਾ ਇਹ ਤਾਂ ਤੂੰ ਹੋਰ ਪਾਲ ਕਰੇ ਤੂੰ ਹੋਰ ਹੀ ਮਿਲੇ ਕੋਈ ਬੜੀ ਬੜੀ ਤਾਰੇ ਡਾਕਟਰ ਲੱਗਿਆ ਤੈਨੂੰ ਹੋਰ ਸ਼ਰਮ ਦਿੰਦੇ ਮੈਨੂੰ ਪ੍ਰਾਪਤ ਇਹਦਾ ਵਾਧੂ ਵੇਤਨ ਭਲੇਖਾ ਪੈ ਗਿਆ ਤੂੰ ਜਦ ਤੂੰ ਕਿਸੇ ਪਿੱਛੇ क्यों मरते हैं, तुम सोचते थे? तो कुछ गलों ने सुनिया, कुछ सुनिया, मैं 2 साल बाद गया, कहते बाबा जी थोड़ी कृपा हो गई, बच गए, मैं गुरु की कृपा हो गई, मेरी कृपा हो गई। तो गुरु के प्यारे हो, नामदेव जी कह रहे प्रीति से सब को है, पर पुठी बनती है जैसी पर पुरखा रतनारी लोभी न तड़का हितकारी। कहते प्रीति बस कहते बोली नहीं जानी थोड़े को भी है, विषयी पुरुष न प्राई स्त्री, प्राई पुरुष विषयी स्त्री किन्ना मोह है, बस ऐसी परमात्मा ने करना किन्ना प्रेम है, कि प्रीति ऐसी करनी, कहते बस इन वादी भी जोड़नी है। पर लोभी आदमी ने माया का किन्ना प्यार है, वो कहने लोभी आदमी ऐसा है कहते चमड़ी जाए और दबड़ी ना जाए, मैं मर गए चक मैं तद ना जाए। लोभी मतलब माया का प्यार है, उन्होंने किसी ना पुत्र का प्यार, ना धी का प्यार, ना तरबन का प्यार, ना पति का प्यार, ना पत्नी का, ना पुत्र मां का, किसी का प्यार नहीं है, बस उन्होंने प्यार है तो माया का। विषयी पुरुष को किसी का प्यार नहीं है, अपने विषय की पूर्ति का प्यार है, उनको प्यार नहीं है। और सारा टब्बर मरता रहे, तरीब तरी बीबिया दसानी मर जानी रोज ਬਦੇਸਾ ਚ ਰੋਜ਼ ਚਾਹਦਾ ਫੋਨ ਆਉਣਗੇ, ਕਦੇ ਕਨੇਡਾ ਦੇ ਕੋਲੇ, ਕਦੇ ਬਾਬਾ ਜੀ ਕੀ ਕਰੀਏ, ਕੀ ਕਰੂ ਚਾਹੋ ਕਰਨਾ ਕੀ ਹੈ ਭਾਈ, ਉਹ ਯਾਦ ਹੋਇਆ ਹੋਇਆ ਸੋ ਗੁਰੂ ਪਿਆਰੇ ਹੋ, ਉਹਨਾਂ ਦਾ ਕੋਈ ਪਿਆਰਾ ਨਹੀਂ ਹੈ। ਜੈਸੀ ਪਰ ਪੁਰਖਾ ਰਤਨਾਰੀ ਲੋਭੀ ਨਾ ਤਨਕਾ ਹਿਤਕਾਰੀ, ਲੋਭੀ ਬੰਦੇ ਨੂੰ ਮਾਇਆ ਦਾ ਪਿਆਰ ਹੈ। ਔਰ ਫਿਰ ਅਗਲੀ ਗੱਲ ਹੋਰ ਕਹਿੰਦੇ ਨਾਮਦੇਵ ਜੀ, ਕਾਮੀ ਪੁਰਖ ਕਾਮਣੀ ਪਿਆਰੀ, ਕਾਮੀ ਬੰਦੇ ਨੂੰ ਕਾਮਣੀ ਇਸਤਰੀ ਦੇ ਨਾਲ ਕੁਛ ਨਹੀਂ ਪਿਆਰਾ, ਬਸ और बात तो सब कुछ है, बाकी सारी दुनिया कुछ बनी है, और तो अगे बस हो जा रहा है। बहुत बंदे देखोगे कि जिन्होंने ना मां प्यारी, ना पिता प्यारा, ना भैन प्यारी, ना भरा प्यारे, और ना ही कोई इष्ट प्यारा, ना गुरु प्यारा, स्त्री ही स्त्री सब कामी पुरख कामनी प्यारी। नामदेव दी गल्लां गुरु की बाणी सुन वास्ते बड़ा हिरदा चाहिए, सुन वास्ते बाणी पढ़नी सौखी है सुननी, कदे बाणी महाराज कदे ऐसी बाणी महाराज सच्चे पातशाह सुन वास्ते बड़ा हिरदा चाहिए। कहते कामी पुरख कामणी प्यारी ऐसी नामे प्रीत मुरारी, कहते बस इन प्रीति करनी और बहुती दौड़े नहीं है। बड़िया होर भी गल खोल के दसिया ने, जैसे विखे हेत पर नारी कौडा डाल टहरे जवारी, कहते जिम्मे जुए बाल कौडिया देख लै, जिस विशेष पुरुष न विशेष प्यारे ने ऐनी प्यारी प्रीति परमात्मा न हो जाए, बेड़ा पार हो जाएगा। प्रीति से साडे कोल है पर बरती है होर पासे, प्रीति साडे कोल है पर बरती है पुठे पासे। नामदेव जी कहना प्रीत सबनों दिती है परमात्मा ने, परमात्मा ने कैसी दात दिती है सारिया नूं है, किसी को ठीक है सुंदरता होगी, किसी को नहीं होगी, किसी को ज्ञान होगा, किसी को नहीं होगा, और किसी को धन होगा, किसी को नहीं होगा। और गुरमुख प्यारे हो कहते किसी को कई चीजा नहीं होनगिया और नहीं हो किसी को होनगिया एक जी नहीं है, पर परमात्मा ने एक दात सब एक बराबर दिती है, सारे अपनी जोत और सारे अपनी मन ने शक्ति और सारे अपना प्रेम रखे है कि वरतों करके मैं प्राप्त कर ले। परमात्मा तो कोई खाली नहीं है, सब मैं जोत जोत है सोए, तिनका चंद सब मैं चंद होए, सारे एक जी जोत है, कोई वध नहीं ना घट है, सारे में कोई जोत दी परमात्मा ने। कहते किसी ने गुरु साखी जोत प्रगट होए, किसी ने गुरु की साखी दे सुन करके गुरु की बाणी के नाल वो जोत नु प्रगट कर लिया, और किसी ने प्रगट नहीं किया। इस करके गुरु के प्यारे हो, गुरु महाराज सच्चे पातशाह की बाणी सानू बड़े उपदेश दे रही है, ऐसी कथा सुननी और कीर्तन सुनना बाणी पढ़नी सारे दुखां ते पापां दा नाश करने वाली गुरु की बाणी है। तो गुरु के प्यारे हो, अपने जीवन सफला करने वास्ते सतगुरु महाराज सच्चे पातशाह के चरणा विच, गुरु महाराज के चरणा विच अरदास बेनती करो, महाराज सरदे कृपा करो दीन के दाते, मेरा गुण अवगुणा विचार हो कोई, हे महाराज साडे गुणा ते अवगुणा का विचार ना करना, दया करनी मेहर करनी। सतगुरु महाराज सच्चे पातशाह साडे ते रहमत करे, दया करे, ऐसा नाम दान बख्शे, वाहिगुरु परमेश्वर की प्रीति बख्शे, गुरबाणी दे उते साडा भरोसा बनावे, सतगुरु सच्चे पातशाह कृपा कर दे रहे, ते जदों कृपा हो गई फिर गुरु प्यारे सारे क्लेश मिल जाएंगे, सारे झोरे मिल जाएंगे, और सारे दुख मिल जाएंगे, सारे पाप मिल जाएंगे। ऐसी कोई गल नहीं जेड़ी पूरी ना हो गए गुरु की कृपा के नाल, मैं ये भी नहीं कहा है पार जा दे हर को नाम, हरि का नाम जपन वाले की कल्पना मिटेगी, काम देन हर हर गुण गान, जेडे हरि के गुण गाउणगे कीर्तन करनगे ਉਹਨਾਂ ਨੂੰ ਕਾਮ ਤੇਲ ਗਊ ਦੀ ਤਰ੍ਹਾਂ ਪਦਾਰਥਾਂ ਦਾ ਘਾਟਾ ਨਹੀਂ ਰਹੇਗਾ, ਦੁਨਿਆਵੀ ਪਦਾਰਥ ਹੀ ਮਿਲਣਗੇ। ਸਭ ਤੇ ਉੱਤਮ ਹਰ ਕੀ ਕਥਾ, ਕਥਾ ਕਰੋਗੇ ਸੁਣੋਗੇ ਸਭ ਤੋਂ ਉੱਤਮ ਹੈ, ਪਰ ਨਾਮ ਸੁਣਤ ਦਰਦ ਰਤਾ ਨਾਮ ਨੂੰ ਸੁਣ ਕੇ ਦਰਦਾਂ ਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਗੁਰੂ ਪਿਆਰੋ, ਸੋ ਸਾਰੀਆਂ ਸੰਗਤਾਂ ਮਹਾਰਾਜ ਕਰਨਾ ਚਾਹੇ ਹੋ ਸਤਗੁਰ ਸਭ ਨੂੰ ਨਾਮਦਾਨ ਬਖਸ਼ੇ। ਔਰ ਬਾਕੀ ਭਾਈ ਮੈਨੂੰ ਇੱਕ ਹੰਭਾ ਮਿਲ ਗਿਆ, ਮੈਂ ਉਹ ਤੋਂ ਮੈਂ ਮਨ ਤੋਂ ਭਾਰ ਲਾ ਲਵਾਂ, ਮੈਨੂੰ ਭਾਰ ਜਾ ਹੋਇਆ। ਮੈਂ ਕੋਈ ਜਾਣ ਬੁੱਝ ਕੇ ਨਹੀਂ, ਮੈਂ ਜੋ ਰੋਜ਼ ਅਰਦਾਸ ਕਰਦਾ, ਮੈਂ ਕੋਈ ਵੀ ਨਹੀਂ ਕਿ ਮੈਂ ਜਾਣ ਕੇ ਕਰਦਾ, ਮੈਂ ਤਾਂ ਨਾਲ ਹੱਥ ਉਠਾਉਣ ਵਾਸਤੇ ਮੈਂ ਜਿੱਥੇ ਵੀ ਜਾਵਾਂ ਅਰਦਾਸ ਕਰਦਾ। ਉਹ ਮੈਨੂੰ ਕਹਿੰਦੇ ਕੋਈ ਨਾਮ ਬਾਬਾ ਜੀ ਦਾ ਲੈਣਾ ਸੀ, ਮੈਨੂੰ ਇੱਥੇ ਦੱਸ ਦੇ ਲੈ ਲੈਂਦਾ, ਮੈਨੂੰ ਕੋਈ ਪਤਾ ਨਹੀਂ ਸੀ। ਮੈਂ ਤਾਂ ਸੋਚਿਆ ਇੱਧਰ ਜੋ ਨਾਮ ਆਪਣਾ ਲੈਣੇ, ਜਿਹੜੇ ਅਰਦਾਸ ਮਰਜ਼ਾਦਾ ਤੇ ਮੈਂ ਕਰ ਲੈਂਦਾ। ਸੋ ਬਾਕੀ ਤੁਸੀਂ ਆਪ ਕਰ ਲਿਆ ਕਰੋ ਜਿਵੇਂ ਮਰਜ਼ੀ ਕਰੋ ਇਸ ਗੱਲ ਦਾ। ਸੋ ਮੈਨੂੰ ਕੋਈ ਉਹਦੀ ਹੈ, ਜਿੰਨੀ ਮਰਜ਼ੀ ਲੰਮੀ ਕਰੋ, ਅਰਦਾਸ ਛੋਟੀ ਕਰੋ, ਕਿਸੇ ਦਾ ਨਾਮ ਲਓ, ਕਿਸੇ ਨੂੰ ਬਖਸ਼ ਦਵਾਓ, ਇਹ ਤਾਂ ਸਾਡਾ ਕੰਮ ਹੈ ਕਿ ਗੁਰੂ ਮਹਾਰਾਜ ਨੇ ਸਭ ਨੂੰ ਬਖਸ਼ਣਾ ਹੈ। ਪਰ ਮੈਂ ਕੋਈ ਜਾਣ ਬੁੱਝ ਕਹਿ ਨਹੀਂ ਕਿ ਮੈਨੂੰ ਕਿਸੇ ਨੂੰ ਪਤਾ ਨਹੀਂ ਸੀ, ਮੈਨੂੰ ਇੱਥੇ ਕਹਿ ਦਿੰਦੇ ਮੇਰੇ ਬਾਬਾ ਜੀ ਇੰਨੇ ਹੋਰ ਕੋਈ ਬਚਨ ਕਹਿਣੇ ਗੁਰੂ। ਸੋ ਇਸ ਕਰਕੇ ਮੈਂ ਜੇ ਕਿਤੋਂ ਤੁਹਾਨੂੰ ਕਿਸੇ ਨੂੰ ਐਸਾ ਲੱਗਿਆ ਹੋਵੇ ਭਾਈ ਉਹ ਗਲਤੀ ਹੋ ਗਈ ਮੇਰੇ ਤੋਂ, ਤੇ ਮੈਂ ਕਹਿਣਾ ਚਾਹੁੰਦਾ, ਕਿਉਂਕਿ ਮੈਂ ਤਾਂ ਜੋ ਗੁਰਮਤ ਤੇ ਮਰਿਆਦਾ ਤੇ ਅਰਦਾਸ ਉਹ ਮੈਂ ਕੀਤੀ ਹੈ ਕਿ ਅਰਦਾਸ ਦਾ ਸੰਤ ਭਿੰਡਰਾਂ ਵਾਲਿਆਂ ਨਾਲ ਬੜਾ ਪਿਆਰ ਸੀ, ਔਰ ਮੈਨੂੰ ਪਿਆਰ ਹੀ ਨਹੀਂ ਦੇ ਰਿਹਾ। ਇੱਕ ਦਿਨ ਮੈਂ ਸੰਤ ਭਿੰਡਰਾਂ ਵਾਲੇ ਦੇ, ਮੈਂ ਥੋੜੀ ਜਿਹੀ ਗੱਲ ਸੁਣਾ ਕੇ ਸਮਾਪਤੀ ਕਰਦਾ, ਉਹਨਾਂ ਦੇ ਜਦੋਂ ਭਜੰਗੀ ਦਾ ਵਿਆਹ ਸੀ ਭਾਈ ਈਸ਼ਰ ਸਿੰਘ ਦਾ, ਮੈਂ ਉੱਥੇ ਬੋਲਦਿਆਂ ਹੀ ਬਚਨ ਕਹਿਤੇ ਕਿ ਜਦੋਂ ਸੰਤ ਸੀ, ਜਦੋਂ ਸੰਤ ਹੈਗੇ ਸੀ, ਜਦੋਂ ਹੋਣੇ ਸੀ, ਭਾਵ ਇਹ ਜਗਲਾਂ ਗਈਆਂ। ਬਾਬਾ ਜਗਿੰਦਰ ਸਿੰਘ ਬੜਾ ਪਿਆਰ ਕਰਦੇ ਸੀ ਮੈਨੂੰ, ਆਪਣਾ ਆਤਮਾ ਪੁੱਤਰ ਹੀ ਸਮਝਦੇ ਸੀ। ਮਾਤਾ ਜੀ ਸੰਤਾਂ ਦੇ ਸਾਰਾ ਪਰਿਵਾਰ ਹੁਣ ਵੀ ਬੜਾ ਪ੍ਰੇਮ ਕਰਦਾ ਹੈ। ਬਾਬਾ ਜੀ ਮੈਨੂੰ ਕਹਿਣ ਲੱਗੇ ਭਾਈ ਤੂੰ ਯੋਗ ਬੋਲਿਆ ਵੀ ਸੰਤ ਸੀ, ਇਹਦਾ ਮਤਲਬ ਸੰਤ ਰਹੇ ਨੇ। ਮੈਂ ਕਿਹਾ ਬਾਬਾ ਜੀ ਰਹੇ ਨੇ, ਨਹੀਂ ਨਹੀਂ ਕਹਿੰਦਾ, ਬੋਲਣ ਵਾਲੇ ਨੂੰ ਪਹਿਲਾਂ ਸੋਚਣਾ ਚਾਹੀਦਾ ਕਿ ਮੇਰੇ ਬੋਲ ਦੇ ਅਰਥ ਕੀ ਕੱਢਣਗੇ। ਕਿਹੜੇ ਦਾ ਬੰਦਾ ਹੈ ਕਿ ਸੰਤ ਸੀ, ਇਹ ਸਾਰੇ ਸਮਝਦੇ ਸੰਤ ਹੈ ਨੇ, ਜਦੋਂ ਕਿ ਸੰਤ ਚੜ੍ਹਦੀ ਕਲਾ ਚ ਨੇ। ਮੈਂ ਕਿਹਾ ਸਤਿਵਜਨ ਬਾਬਾ ਜੀ ਚਲ ਮੇਰੇ ਗਲਤੀ ਹੋ ਗਈ, ਪਰ ਬਾਬਾ ਠਾਕੁਰ ਸਿੰਘ ਵੀ ਇਹ ਕਹਿੰਦੇ ਸੀ, ਕਹਿੰਦੇ ਇਸੇ ਗੁਟਕਿਆਂ ਚ ਬਾਬਾ ਜੀ ਨੇ ਲਿਖਿਆ ਕਿ ਸੰਤ ਜਿੱਥੇ ਵੀ ਹਨ ਚੜ੍ਹਦੀ ਕਲਾ ਚ ਨੇ, ਔਰ ਜਿੱਥੇ ਵੀ ਹਨ ਚੜ੍ਹਦੀ ਕਲਾ ਚ ਨੇ। ਬਹੁਤ ਵਾਰੀ ਨੇ ਕਿਹਾ ਮੈਨੂੰ ਤੁਹਾਡੇ ਸਾਹਮਣੇ ਆਉਂਦੇ ਨੂੰ 10 ਸਾਲ ਹੋ ਗਏ, ਹੁਣ ਤਾਂ ਸੰਤ ਸ਼ਹੀਦ ਮਨਾ ਲਿਆ, ਪਰ ਮੈਂ ਆਪਣੀ ਜਬਾਨ ਤੋਂ ਕਦੇ ਸੰਤਾਂ ਨੂੰ ਨਹੀਂ ਕਿਹਾ ਵੀ ਸੰਤ ਚੜ੍ਹਦੀ ਕਲਾ ਚ ਨੇ। ਮੈਂ ਉਹਨਾਂ ਦਾ ਵਚਨ ਹੀ ਮੰਨਿਆ ਮਹਾਂਪੁਰਸ਼ਾਂ ਦਾ, ਤੇ ਕਦੇ ਮੈਂ ਕਿਹਾ ਵੀ ਨਹੀਂ, ਔਰ ਵਚਨ ਵੀ ਮੰਨਿਆ ਮਹਾਂਪੁਰਸ਼ਾਂ ਦਾ, ਮੈਂ ਕਦੇ ਅਰਦਾਸ ਸੰਤਾਂ ਦੀ ਚੜ੍ਹਦੀ ਕਲਾ ਤੇ ਅਰਦਾਸ ਕੀਤੀ ਵੀ ਨਹੀਂ ਕਦੇ, ਨਾਲੇ ਮੈਂ ਤਾਂ ਉਹਨਾਂ ਨਾਲ ਮਿਲਿਆ ਜੋ ਪ੍ਰੇਮ ਸੀ, ਜਾਂ ਉਹ ਜਾਣਦੇ ਜਾਂ ਮੈਂ ਜਾਣਦਾ ਜਿਹੜਾ ਪ੍ਰੇਮ ਸੀ ਉਹਨਾਂ ਮਹਾਂਪੁਰਸ਼ਾਂ ਦਾ। ਸੋ ਗੁਰੂ ਜੀ ਪਿਆਰੇ, ਕਿਉਂਕਿ ਜਿਹੜੀ ਗੱਲ ਅੱਜ ਉਹਨਾਂ ਦੇ ਮਨ ਲਈ ਕਿ ਸ਼ਹੀਦ ਹੋ ਗਏ, ਤੇ ਮੈਂ ਵੀ ਨਾਲ ਕਹੀ ਜਾਂਦਾ ਜੇ ਗੁਰੂ ਸਭ ਜਾਣਦਾ, ਗੁਰੂ ਕਿਸੇ ਦੀ ਦਾਤ ਦਿੱਤੀ ਨੂੰ, ਕੋਈ ਕਿਸੇ ਵੀ ਦਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਿਨ ਬੋਲਿਆ ਸਭ ਕੁਝ ਜਾਣਦਾ, ਕਿਸੇ ਆਗਿਆ ਕੀਚੇ ਅਰਦਾਸ। ਸੋ ਗੁਰੂ ਸਭ ਜਾਣਦਾ ਕੌਣ ਸੇਵਾ ਕਰਦਾ, ਕੌਣ ਇਹ ਕਰਵਾ ਰਿਹਾ, ਕਿਸ ਦੀ ਸੇਵਾ ਹੈ, ਕਿਹਦਾ ਕੀਤਾ ਹੋਇਆ ਹੈ। ਜੇ ਕੋਈ 4 ਅੱਖਰ ਰਹਿ ਵੀ ਗਏ ਤੋ ਗਲਤੀ ਨਾਲ ਰਹਿ ਕੇ ਹੋਣਗੇ। ਸੋ ਬੰਦੂ ਕਹਿੰਦਾ ਆਪਣੀ ਅਰਦਾਸ ਤੁਸੀਂ ਆਪ ਗੁਰੂ ਕੋਈ ਕਰੋ, ਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਨਾਮਦਾਨ ਬਖਸ਼ਿਸ਼ ਕਰੇ। ਸੋ ਦਾਸ ਕੌਣ ਜੀ ਕਹਿੰਦੀ ਗਲਤੀ ਹੋ ਗਈ, ਮਾਫ਼ ਕਰ ਦੇਣਾ ਭਾਈ, ਸਮਝੋ ਤੁਸੀਂ ਵੀ ਕਹਿੰਦਾ ਭਾਈ ਜਾਣ ਕੇ ਨਹੀਂ ਕਰਦਾ ਕੁਛ। ਤੋ ਇਸ ਕਰਕੇ ਕਿਉਂਕਿ ਪਤਾ ਨਹੀਂ ਹੁੰਦਾ ਕਈਆਂ ਗੁਰਦੁਆਰਾਂ ਚ ਐਸਾ ਵੀ ਰਿਵਾਜ ਕਿ ਉਹ ਐਡੀ ਵੱਡੀ ਲਿਸਟ ਆਉਂਦੀ ਹੈ, ਪੜ੍ਹੀ ਜਾਂਦੇ ਨੇ ਪੁਰਾਣੇ ਨੇ ਸਵਾ ਦੀ ਜਵਾਈ, ਧਮਕੇ ਦੀ ਜਾਈ, ਇਮਕੇ ਦੀ ਜਵਾਈ, ਉਹਨੂੰ ਅਰਦਾਸ ਹੀ ਬਹੁਤ ਲੰਬੀ ਹੋ ਜਾਂਦੀ ਹੈ। ਇਸ ਕਰਕੇ ਸਰ ਉਹਨਾਂ ਨੇ ਵੀ ਕਹੀਦਾ ਭਾਈ ਸਾਰੀ ਸਮੁੱਚੀ ਇਕੱਠੀ ਕਰਦਾ ਕਰੋ ਵੀ ਸਾਰਿਆਂ ਜਿਹਨਾਂ ਜਿਹਨਾਂ ਮਨੁੱਖਾਂ ਨੇ ਇਹ ਮਾਇਆ ਭੇਜੀਏ, ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੇ ਨਾਮਦਾਨ ਬਖਸ਼ੇ। ਤੋ ਸੰਤ ਬਾਬਾ ਉਹਨਾਂ ਨੇ ਬਲਕਿ ਕਿਹਾ ਕਰਦੇ ਮਹਾਂਪੁਰਸ਼ਾਂ ਜੀ ਨੂੰ ਪੜ੍ਹ ਕੇ ਦੇਖੋ, ਕਈ ਉਹਨਾਂ ਦੇ ਨਾਲ ਦੇ ਹੋਰ ਪਿਆਰੇ ਵੀ ਹੈ ਕਿ ਅਰਦਾਸ ਛੋਟੀ ਕਰੋ। ਤੇ ਸੰਤ ਮਹਾਂਪੁਰਸ਼ਾਂ ਦਾ ਨਿਵਾਸ ਜੀ ਆਪਣਾ ਕਹਿੰਦੇ ਗੁਰੂ ਸਾਹਿਬ ਇੱਕ ਪੈਰ ਤੇ ਖੜੇ ਹੁੰਦੇ ਨੇ, ਅੰਗੂਠੇ ਤੇ ਖੜੇ ਹੁੰਦੇ ਨੇ, ਮਹਾਰਾਜ ਦੀ ਅਰਦਾਸ ਛੋਟੀ ਕਰੋ। ਸੰਤ ਬਾਬਾ ਜੀ ਮਹਾਂਪੁਰਸ਼ ਕਹਿੰਦੇ ਸੀ, ਇਸ ਕਰਕੇ ਉਹਨਾਂ ਨੂੰ ਕਈ ਵੀ ਦੀਦਾਂ ਭਾਈ ਬਈ ਤੇ ਬਹੁਤੇ ਨਾਂ ਜਿੰਨੇ ਤੁਸੀਂ ਹੈ ਕਿ 100 ਰੁਪਿਆ ਲਿਆਂਦਾ, 2 ਰੁਪਏ ਲਿਆਂਦੇ, 5 ਲਿਆਂਦੇ, 10 ਲਿਆਂਦੇ, ਇਹ ਲੰਬੀ ਲਿਸਟ ਇਹ ਉਹ ਪੜ੍ਹ ਕੇ ਸੁਣਾ ਦਿਆ ਕਰੋ ਕਿਸੇ ਨੂੰ, ਤੇ ਇਹਦੇ ਵਿੱਚ ਨਾ ਕਿਹਾ ਕਰੋ। ਸੋ ਕਈ ਵਾਰੀ ਪਰ ਕਦੋਂ ਆਪਾਂ ਆਪਣੀ ਮਰਜ਼ਾਦਾ ਹੈ, ਜਿਵੇਂ ਕੋਈ ਕਰਦਾ ਕਰੀ ਜਾਵੇ, ਵੈਸੇ ਆਪਾਂ ਕਿਸੇ ਨੂੰ ਕਹਿੰਦੇ ਵੀ ਤੁਹਾਡੀ ਮਰਜ਼ੀ ਹੈ ਭਾਈ, ਜਿੰਨੀ ਮਰਜ਼ੀ ਕਰੋ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਔਰ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਨਾਮ ਦਾ ਗੁਰਸਿੱਖੀ ਦਾਨ ਬਖਸ਼ਿਸ਼ ਕਰੇ। ਸੋ ਭਾਈ ਮੈਂ ਫਿਰ ਸਾਰੀ ਸੰਗਤ ਕੋਲੋਂ ਜੇ ਕਿਸੇ ਨੂੰ ਐਸਾ ਲੱਗਿਆ ਹੋਵੇ ਮੈਂ ਫਿਰ ਮਾਫ਼ੀ ਚਾਹੁੰਦਾ। ਸੋ ਸਾਰੀ ਸੰਗਤ ਬਖਸ਼ ਦੇਵੇ ਭਾਈ, ਗੁਰੂ ਬਖਸ਼ ਦੇਵੇ, ਕਿਉਂਕਿ ਜਾਣ ਬੁੱਝ ਕੇ ਨਹੀਂ, ਮੈਨੂੰ ਕੁਦਰਤੀ ਏ ਮੇਰੇ ਮੂੰਹ ਤੇ ਜਿਹੜੀ ਅਰਦਾਸ ਬਣੀ ਹੈ ਮਰਜ਼ਾਦਾ ਅਨੁਸਾਰ ਮੈਂ ਕਰੀ ਗਿਆ। ਸੋ ਮੈਨੂੰ ਸੁਣ ਕੇ ਅੱਜ ਮਨ ਤੇ ਭਾਰ ਜਾ ਹੋਇਆ ਕਿ ਬਾਬਾ ਜੀ ਨੂੰ ਕਹੋ ਬੇਨੀ ਗਾਹਾਂ ਕਸਨ ਕਿਹਾ ਕਰੇ ਸਾਡੀ ਮਰਜ਼ਾਦਾ ਹੈ। ਸੋ ਗੁਰੂ ਕਿਹਾ ਜੋ ਮੈਨੂੰ ਕਹੀ ਚੱਲਦੀ ਤਾਂ ਮੈਂ ਇੱਥੇ ਵੀ ਕਹਿ ਦੇਣਾ ਸੀ। ਸੋ ਕੋਈ ਗੱਲ ਨਹੀਂ ਹੈ, ਸੋ ਤੁਸੀਂ ਜਿੰਨੀ ਵੀ ਕਰਨੀ ਹੈ ਕਰੋ। ਸੋ ਸਾਰੀਆਂ ਸੰਗਤਾਂ ਦਾ ਗੁਰੂ ਪਿਆਰਾਂ ਦਾ ਬਹੁਤ ਬਹੁਤ ਧੰਨਵਾਦ। ਪੜ੍ਹਦੇ ਸੁਣਦੇ ਸਰਬੱਤ ਲਾਏ ਮੰਦੇ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ।